ਪਾਰਟੀ ਵਫਦ ਦੀ ਅਗਵਾਈ ਕਰਨਗੇ। ਸਰਕਾਰੀ ਸੂਤਰਾਂ ਮੁਤਾਬਕ ਵਫਦ ਵਿੱਚ ਮੁੱਖ ਮੰਤਰੀ ਨਾਲ ਪੰਜਾਬ ਦੇ ਸਾਰੇ 117 ਵਿਧਾਇਕ, ਸੂਬੇ ਦੇ ਸਾਰੇ ਲੋਕ ਸਭਾ ਤੇ ਰਾਜ ਸਭਾ ਮੈਂਬਰ, ਸ਼੍ਰੋਮਣੀ ਕਮੇਟੀ ਮੈਂਬਰ, ਸੰਤ ਸਮਾਜ ਦੇ ਨੁਮਾਇੰਦੇ ਤੇ ਸੂਬੇ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਜਥੇ ਨੂੰ ਰਵਾਨਾ ਕਰਨਗੇ। ਕਰਤਾਰਪੁਰ ਲਾਂਘੇ ਦਾ ਕ੍ਰੈਡਿਟ ਲੈਣ ਲਈ ਪਹਿਲਾਂ ਵੀ ਸਿਆਸੀ ਪਾਰਟੀ ਵਿੱਚ ਟਕਰਾਅ ਬਣਿਆ ਹੋਇਆ ਹੈ। ਲਾਂਘੇ ਦੇ ਉਦਘਾਟਨ ਮੌਕੇ ਮੋਦੀ ਦੀ ਫੇਰੀ ਵੇਲੇ ਕਾਂਗਰਸ ਤੇ ਅਕਾਲੀ ਆਹਮੋ ਸਾਹਮਣੇ ਵੀ ਹੋ ਗਏ ਸੀ। ਉਂਝ ਇਸ ਵੇਲੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਇਕੱਠੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਪੁਰਬ ਮਨਾ ਰਹੇ ਨੇ। ਸੂਤਰਾਂ ਮੁਤਾਬਕ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ, ਸ਼ਰਧਾਲੂਆਂ ਦੀ ਰਿਹਾਇਸ਼ ਤੇ ਹੋਰ ਸੁਵਿਧਾਵਾਂ ਲਈ ਡੇਰਾ ਬਾਬਾ ਨਾਨਕ ਵਿਖੇ ਆਰਜੀ ਟੈਂਟ ਸਿਟੀ ਉਸਾਰਿਆ ਜਾ ਰਿਹਾ ਹੈ। ਪੰਜਾਬ ਸਰਕਾਰ ਇਸ ਜ਼ਮੀਨ ਲਈ ਕਿਸਾਨਾਂ ਨੂੰ ਅਦਾਇਗੀ ਕਰੇਗੀ। ਟੈਂਟ ਸਿਟੀ ਲਈ ਚਾਰ ਦੌਰੇ ਦਾ ਕੰਮ ਸ਼ੁਰੂ ਵੀ ਹੋ ਗਿਆ। ਵੇਰਵਿਆਂ ਮੁਤਾਬਕ ਜਿਸ ਕਿਸਾਨਾਂ ਨੇ ਝੋਨਾ ਲਾਇਆ ਹੈ ਉਹਨਾਂ ਨੂੰ ਪ੍ਰਤੀ ਏਕੜ 57,000 ਰੁਪਏ ਤੇ ਖਾਲੀ ਪਈ ਜ਼ਮੀਨ ਦੀ 10,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਣੀ ਹੈ। ਡੇਰਾ ਬਾਬਾ ਨਾਨਕ ਨੇੜਲਾ ਪਿੰਡ ਮਾਨ ਜੋ ਕਿ ਕਰਤਾਰਪੁਰ ਲਾਂਘੇ ਲਈ ਸ਼ੁਰੂ ਹੁੰਦੇ ਰਸਤੇ ਕੋਲ ਬਣੇ ਹੀ ਕੀ ਪੁਆਇੰਟ ਕੋਲ ਹੈ। ਉੱਥੇ 25 ਏਕੜ 'ਚ ਧਾਰਮਿਕ ਸਮਾਗਮਾਂ ਲਈ ਪੰਡਾਲ ਲੱਗੇਗਾ, ਜਦਕਿ 40 ਏਕੜ ਵਿੱਚ ਸ਼ਰਧਾਲੂਆਂ ਦੀ ਰਿਹਾਇਸ਼ ਸਮੇਤ ਹੋਰ ਪ੍ਰਬੰਧਾਂ ਲਈ ਜ਼ਮੀਨ ਲਈ ਗਈ ਹੈ। ਅਵਾਰਾ ਪਸ਼ੂਆਂ ਦੇ ਕਹਿਰ ਦਾ ਸ਼ਿਕਾਰ ਲੋਕ ਆਵਾਜ਼ ਉਠਾਉਣ ਲੱਗ ਪਏ ਨੇ। ਪੰਜਾਬ ਵਿੱਚ ਅਵਾਰਾ ਪਸ਼ੂਆਂ ਕਰਕੇ ਸੜਕਾਂ ਤੇ ਰੋਜ਼ਾਨਾ ਹੋ ਰਹੀਆਂ ਮੌਤਾਂ ਕਰਕੇ ਲੋਕਾਂ ਵਿੱਚ ਗੁੱਸਾ ਹੈ। ਪਹਿਲੀ ਵਾਰ ਹੈ ਕਿ ਹਿੰਦੂ ਭਾਈਚਾਰਾ ਵੀ ਅਵਾਰਾ ਪਸ਼ੂਆਂ ਖਿਲਾਫ਼ ਸੜਕਾਂ ਤੇ ਉਤਰ ਰਿਹਾ ਹੈ। ਮਾਨਸਾ ਦੇ ਸੰਘਰਸ਼ ਤੋਂ ਬਾਅਦ ਫਿਰੋਜ਼ਪੁਰ ਵਿੱਚ ਸ਼ਿਵ ਸੈਨਾ ਨੇ ਝੰਡਾ ਚੁੱਕਿਆ ਹੈ। ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਠੋਸ ਕਦਮ ਚੁੱਕਣ ਲਈ ਮਜਬੂਰ ਕਰਨ ਹਿੱਤ ਸ਼ਿਵ ਸੈਨਾ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਹਿੰਦੂ ਸੰਗਠਨਾਂ ਨੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ ਵੱਖ ਜਥੇਬੰਦੀ ਆਗੂਆਂ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੇ ਸੜਕਾਂ ਤੇ ਘੁੰਮਣ ਨਾਲ ਹਾਦਸੇ ਵੱਧ ਰਹੇ ਨੇ, ਹੁਣ ਤਾਂ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਨੇ। ਉਧਰ ਅਵਾਰਾ ਪਸ਼ੂਆਂ ਦੀ ਸਮੱਸਿਆ ਸੰਬੰਧੀ ਮਾਨਸਾ ਵਿੱਚ 14 ਦਿਨਾਂ ਤੋਂ ਧਰਨਾ ਜਾਰੀ ਹੈ। ਹੁਣ ਪ੍ਰਬੰਧਕਾਂ ਨੇ ਮੋਰਚਾ ਲਗਾਤਾਰ ਜਾਰੀ ਰੱਖਣ ਤੇ 2 ਅਕਤੂਬਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ। ਇਸ ਮੀਟਿੰਗ ਵਿੱਚ ਹੁਣ ਤੱਕ ਮਾਰੂ ਇਕੱਠਿਆਂ ਨੂੰ ਗਊਸ਼ਾਲਾਵਾਂ ਵਿੱਚ ਭੇਜਣ ਦੇ ਹੋਏ ਪ੍ਰਸ਼ਾਸਨਿਕ ਉਪਰਾਲਿਆਂ ਦੀ ਜਾਣਕਾਰੀ ਦੇ ਕੇ ਸੰਘਰਸ਼ ਨੂੰ ਨਵੀਂ ਰੂਪ ਰੇਖਾ ਦੇਣ ਦਾ ਐਲਾਨ ਕੀਤਾ ਜਾਵੇਗਾ। ਪੰਜਾਬੀ ਗਾਇਕ ਗੁਰਦਾਸ ਮਾਨ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ। ਪੰਜਾਬੀ ਪ੍ਰੇਮੀਆਂ ਤੋਂ ਬਾਅਦ ਹੁਣ ਧਾਰਮਿਕ ਹਲਕਿਆਂ ਵਿੱਚ ਉਹਨਾਂ ਪ੍ਰਤੀ ਰੋਸ ਹੈ। ਉਹਨਾਂ ਉੱਪਰ ਇਲਜ਼ਾਮ ਲੱਗਿਆ ਕਿ ਕੈਨੇਡਾ ਵਿੱਚ ਲਾਈਵ ਸ਼ੋਅ ਦੌਰਾਨ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਅਜਿਹਾ ਕਰਕੇ ਉਹਨਾਂ ਗੁਰਬਾਣੀ ਤੇ ਦਸਵੇਂ ਪਾਤਸ਼ਾਹ ਦਾ ਅਪਮਾਨ ਕੀਤਾ ਹੈ, ਉੱਥੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾਕਟਰ ਤੇਜਵੰਤ ਮਾਨ ਤੇ ਸਰਪ੍ਰਸਤ ਡਾਕਟਰ ਸਵਰਾਜ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਗੁਰਦਾਸ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦ ਕੇ ਸਿੱਖ ਧਰਮ ਦੀਆਂ ਰਵਾਇਤਾਂ ਤੋਂ ਜਾਣੂ ਕਰਵਾਇਆ ਜਾਵੇ। ਸਭਾ ਦੇ ਬੁਲਾਰੇ ਡਾਕਟਰ ਭਗਵੰਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਗੁਰਮਤ ਆਸ਼ੇ ਦੇ ਪੰਥਕ ਰਵਾਇਤਾਂ ਦੀ ਤੋਹੀਨ ਕਰ ਰਹੇ ਗੁਰਦਾਸ ਮਾਨ ਵਿਰੁੱਧ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਉਹਨਾਂ ਨੇ ਪੰਥਕ ਸਾਹਿਤਕ ਜਥੇਬੰਦੀਆਂ ਤੋਂ ਇਲਾਵਾ ਜਾਗਦੀ ਜ਼ਮੀਰ ਵਾਲੀਆਂ ਇਨਸਾਫ਼ ਪਸੰਦ ਧਿਰਾਂ ਨੂੰ ਇਸ ਮਾਮਲੇ ਤੇ ਡਟ ਕੇ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਸਭ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਕੈਨੇਡਾ ਦੇ ਲਾਈਵ ਸ਼ੋਅ ਦੌਰਾਨ ਵਿਰੋਧ ਕਰ ਰਹੇ ਨੌਜਵਾਨਾਂ ਲਈ ਜੋ ਭਾਸ਼ਾ ਵਰਤੀ ਸੀ ਉਹ ਸ਼ਬਦਾਵਲੀ ਗੁਰਮਤ ਆਸ਼ੇ ਤੇ ਭਾਰਤੀ ਦਰਸ਼ਨ ਦੇ ਬਿਲਕੁਲ ਵਿਰੁੱਧ ਸੀ। ਅਜਿਹੇ ਵਿੱਚ ਪੰਜਾਬੀ ਸਾਹਿਤ ਜਗਤ ਨੂੰ ਗੁਰਦਾਸ ਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ। ਦਰਅਸਲ ਗੁਰਦਾਸ ਮਾਨ ਕੈਨੇਡਾ ਦੌਰੇ ਤੋਂ ਪਰਤ ਆਏ ਨੇ, ਪਰ ਹੁਣ ਪੰਜਾਬ ਵਿੱਚ ਉਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਲੰਘੇ ਦਿਨ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਗੁਰਦਾਸ ਮਾਨ ਨੇ ਕਿਹਾ ਕਿ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਉਹਨਾਂ ਕਿਹਾ ਕਿ ਜੋ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਕਰਨ ਦਿਓ। ਇਸ ਮੌਕੇ ਗੁਰਦਾਸ ਮਾਨ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ, ਪਰ ਉਹਨਾਂ ਨੇ ਆਪਣੇ ਬਿਆਨ ਬਾਰੇ ਕੋਈ ਸਫਾਈ ਨਹੀਂ ਦਿੱਤੀ। ਪੁਲਿਸ ਦੀ ਖੁਫੀਆ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਗੁਰਦਾਸ ਮਾਨ ਪ੍ਰਤੀ ਕਾਫੀ ਗੁੱਸਾ ਹੈ, ਇਸ ਲਈ ਅਗਲੇ ਦਿਨ ਪੂਰੀ ਚੌਕਸੀ ਵਰਤੀ ਜਾਵੇਗੀ। ਇਹ ਵੀ ਪਤਾ ਲੱਗਾ ਕਿ ਗੁਰਦਾਸ ਮਾਨ ਕੁਝ ਸਮਾਂ ਪੰਜਾਬ ਵਿੱਚ ਸ਼ੋਅ ਕਰਨ ਤੋਂ ਗੁਰੇਜ਼ ਹੀ ਕਰਨਗੇ। ਉਧਰ ਪਿਛਲੇ ਕਈ ਦਿਨਾਂ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਇੱਕ ਗਾਣੇ ਨੂੰ ਲੈ ਕੇ ਕਾਫੀ ਵਿਵਾਦਾਂ ਵਿੱਚ ਚੱਲ ਰਹੇ ਨੇ। ਇਸ ਗਾਣੇ ਵਿੱਚ ਉਹਨਾਂ ਨੇ ਮਾਈ ਭਾਗ ਕੌਰ ਦੇ ਨਾਂ ਦੀ ਵਰਤੋਂ ਕੀਤੀ ਹੈ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਸਿੱਧੂ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਭਾਰੀ ਗੁੱਸਾ ਸੀ। ਇਸ ਵਿਵਾਦ ਤੋਂ ਬਾਅਦ ਸਿੱਧੂ ਲਗਾਤਾਰ ਮਾਫ਼ੀ ਮੰਗ ਰਹੇ ਨੇ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਈਮੇਲ ਰਾਹੀਂ ਮਾਫ਼ੀ ਮੰਗੀ ਹੈ। ਉਹਨਾਂ ਨੇ ਆਪਣੀ ਮੇਲ ਵਿੱਚ ਕਿਹਾ ਕਿ ਆਪਣੇ ਵੱਲੋਂ ਕੀਤੀ ਅਣਜਾਣੀ ਭੁੱਲ ਲਈ ਫਿਰ ਝੁਕਾ ਕੇ ਮਾਫ਼ੀ ਮੰਗਦਾ ਹਾਂ ਤੇ ਇਸ ਗੱਲ ਦਾ ਯਕੀਨ ਦਿਵਾਉਂਦਾ ਹਾਂ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਇਸ ਨਾਲ ਹੀ ਸਿੱਧੂ ਨੇ ਕਿਹਾ ਕਿ ਉਹ ਜਦੋਂ ਹੁਕਮ ਹੋਵੇਗਾ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋ ਜਾਵੇਗਾ। ਮਾਫ਼ੀਨਾਮੇ ਵਿੱਚ ਸਿੱਧੂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਹ ਨਵੰਬਰ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਪੰਜਾਬ ਆਉਣਗੇ, ਜਿਸ ਦੌਰਾਨ ਉਹ ਆਪਣੇ ਪਰਿਵਾਰ ਨਾਲ ਜੇ ਅਕਾਲ ਤਖ਼ਤ ਸਾਹਮਣੇ ਪੇਸ਼ ਹੋ ਜਾਣਗੇ ਅਤੇ ਉਹਨਾਂ ਨੂੰ ਆਪਣੀ ਭੁੱਲ ਲਈ ਜੋ ਵੀ ਸਜ਼ਾ ਮਿਲੇਗੀ ਉਹ ਉਹਨਾਂ ਨੂੰ ਮਨਜ਼ੂਰ ਹੋਵੇਗੀ। ਇਸ ਦੇ ਨਾਲ ਹੀ ਸਿੱਧੂ ਨੇ ਆਪਣੇ ਗਾਣੇ ਚੋਂ ਮਾਈ ਭਾਗੋ ਜੀ ਦਾ ਨਾਂ ਹਟਾ ਕੇ ਗਾਣਾ ਫਿਰ ਤੋਂ ਯੂਟਿਊਬ ਤੇ ਜਾਰੀ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਅੱਜ ਸੂਬੇ ਦੀ ਕਾਂਗਰਸ ਸਰਕਾਰ ਉੱਪਰ ਮਾਹੌਲ ਖਰਾਬ ਕਰਨ ਦੇ ਗੰਭੀਰ ਦੋਸ਼ ਲਾਏ ਨੇ। ਇਸ ਦੇ ਨਾਲ ਹੀ ਪਿਛਲੇ ਦਿਨੀ ਅੱਤਵਾਦੀ ਸਰਗਰਮੀਆਂ ਵਿੱਚ ਫੜੇ ਗਏ ਮੁਲਜ਼ਮਾਂ ਦੀ ਕਾਂਗਰਸੀ ਨੇਤਾਵਾਂ ਨਾਲ ਨੇੜਤਾ ਵੀ ਦੱਸੀ ਹੈ। ਉਹਨਾਂ ਕਿਹਾ ਕਿ ਇਹਨਾਂ ਤੱਥਾਂ ਨੂੰ ਜਾਣ ਬੁੱਝ ਕੇ ਲੁਕੋ ਕੇ ਰੱਖਿਆ ਗਿਆ। ਅੱਜ ਕੀਤੀ ਪ੍ਰੈਸ ਕਾਨਫਰੰਸ ਵਿੱਚ ਮਜੀਠੀਆ ਦੇ ਨਿਸ਼ਾਨੇ ਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ, ਮੁੱਖ ਮੰਤਰੀ ਦੇ ਹਾਲ ਹੀ ਵਿੱਚ ਸਲਾਹਕਾਰ ਬਣਾਏ ਗਏ ਸੰਗਤ ਸਿੰਘ ਗਿਲਜੀਆਂ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਰਹੇ। ਉਹਨਾਂ ਨੇ ਕਾਂਗਰਸੀ ਲੀਡਰਾਂ ਉੱਪਰ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੇ ਸੂਬੇ ਦਾ ਮਾਹੌਲ ਖਰਾਬ ਕਰਨ ਵਿੱਚ ਲੱਗੇ ਮੁਲਾਜ਼ਮਾਂ ਦਾ ਸਾਥ ਦੇਣ ਦਾ ਦੋਸ਼ ਲਾਇਆ। ਵਿਕਰਮ ਨੇ ਸੋਨੀਆ ਗਾਂਧੀ ਤੋਂ ਵੀ ਸਵਾਲ ਕੀਤਾ ਕਿ ਸੋਨੀਆ ਗਾਂਧੀ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਦਾ ਸਾਥ ਦੇਣ ਵਾਲੇ ਇਹਨਾਂ ਕਾਂਗਰਸੀ ਆਗੂਆਂ ਕੋਲੋਂ ਜਵਾਬ ਤਲਬੀ ਕਰੇਗੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੈਪਟਨ ਇਸ ਗੱਲ ਦਾ ਜਵਾਬ ਦੇਣ ਕਿ ਉਹਨਾਂ ਨੇ ਤੇ ਉਹਨਾਂ ਦੀ ਪੁਲਿਸ ਨੇ ਜੋ ਇਹ ਤੱਥ ਨੇ ਉਹਨਾਂ ਨੂੰ ਮੀਡੀਆ ਤੇ ਪੁਲਿਸ ਤੋਂ ਕਿਉਂ ਲੁਕੋ ਕੇ ਰੱਖਿਆ ਹੈ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ NIA ਨੂੰ ਵੀ ਜਾਂਚ ਸਿੱਧੇ ਤੌਰ ਤੇ ਨਹੀਂ ਸਗੋਂ ਦਬਾਅ ਦੇ ਵਿੱਚ ਆ ਕੇ ਦਿੱਤੀ ਹੈ। ਮਜੀਠੀਆ ਨੇ ਕਿਹਾ ਕਿ ਜੇਕਰ ਪੰਜਾਬ ਲਈ ਤੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਜ਼ਰੂਰਤ ਪਈ ਤਾਂ ਉਹ ਅਮਿਤ ਸ਼ਾਹ ਦੇ ਕੋਲ ਵੀ ਜਾਣਗੇ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਸਭ ਰੱਖਾ।
Brampton Truck Repair and Tire Center ਲੈ ਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫ਼ਤੇ ਦੇ 7 ਦਿਨ ਖੁੱਲੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕੋ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਸੀਲ ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਕੈਪਸੂਲ ਟੀਕੇ ਗੋਲੀਆਂ ਨਾਲ ਇਲਾਜ ਨਹੀਂ ਜੇ ਹੋਣਾ, ਜਿਹਨੂੰ ਕਹਿੰਦੇ ਨੇ ਇਲਾਜ ਸ਼ਰੇਆਮ ਨਹੀਂ ਉਹ ਹੋਣਾ। ਮੇਰੀ ਮਾਂ ਦੀ ਸੀ ਮੱਤ, ਪੁੱਤ ਸੋਚ ਉੱਚੀ ਰੱਖ, ਚੱਲ ਉੱਠ ਛੇਤੀ, ਚੱਲ ਸੁਖਮਣੀ ਹੋਮਿਓਪੈਥੀ, ਚੱਲ
ਟ੍ਰਸਟਿਡ ਨੇਮ ਇਨ ਹੋਮਿਓਪੈਥੀ ਸੁਖਮਣੀ ਕਲੀਨਿਕ .com 416-522-7077 ਯਾਨੀ 416-522-7777।
ਗੋਲੀ ਨਿੱਕੀ ਮਿੱਠੀ ਡੱਬੀ ਚ ਗੜੋਈ ਪਈ ਹੈ, ਗੋਲੀ ਨਿੱਕੀ ਮਿੱਠੀ ਡੱਬੀ ਚ ਗੜੋਈ ਪਈ ਹੈ, ਸੁਖਮਣੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ, ਸੁਖਮਣੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ ਹੈ।
ਸਕਿਉਰਟੀ ਗਾਰਡ ਦੀ ਜੌਬ ਲਈ ਟ੍ਰੇਨਿੰਗ ਅਤੇ ਲਾਇਸੈਂਸ ਲੈਣਾ ਜ਼ਰੂਰੀ ਹੈ, ਜੋ ਕਿ ਤੁਹਾਨੂੰ ਸਿਰਫ $199 ਵਿੱਚ ਦਿਵਾਉਣਗੇ। ਕੁਲਵਿੰਦਰ ਵਾਸੀ ਜਾਂ ਰਾਜੀਵ ਖੰਨਾ 647-710-7760 ਹੁਣ ਦੋ ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ। ਸਕਾਰਬੋ ਵਿੱਚ 1085 ਬਲੈਮੀ ਰੋਡ ਨੌਰਥ ਯੂਨਿਟ 210 ਅਤੇ ਪਹਿਲੀ ਲੋਕੇਸ਼ਨ ਡਿਕਸੀ ਗੁਰੂ ਘਰ ਦੇ ਨਾਲ 1332 ਖਾਲਸਾ ਡਰਾਈਵ ਯੂਨਿਟ ਨੰਬਰ 3 ਤੋਂ। ਕਾਲ ਕਰੋ 647-710-7760।
ਮੈਂ ਹਾਂ ਮਨਦੀਪ ਕੌਰ, ਬ੍ਰੈਂਪਟਨ ਸਾਊਥ ਤੋਂ NDP ਦੀ MP ਉਮੀਦਵਾਰ। ਮੈਂ ਪਿਛਲੇ 10 ਸਾਲਾਂ ਤੋਂ ਬੈਂਕ ਦੇ ਨਾਲ ਐਜ਼ ਮੋਰਗੇਜ ਸਪੈਸ਼ਲਿਸਟ ਕੰਮ ਕਰਦੀ ਆ ਰਹੀ ਹਾਂ। ਲਿਬਰਲ ਅਤੇ ਕੰਜ਼ਰਵੇਟਿਵ ਸਰਕਾਰਾਂ ਦੀਆਂ ਪਾਲਿਸੀਜ਼ ਦੇ ਕਰਕੇ ਸਾਡੇ ਬੱਚਿਆਂ ਲਈ ਆਪਣਾ ਘਰ ਲੈਣਾ ਇੱਕ ਸੁਪਨਾ ਬਣ ਕੇ ਰਹਿ ਗਿਆ ਹੈ। ਪਿਛਲੇ 4 ਸਾਲਾਂ ਤੋਂ ਸਾਡੇ ਹੀ ਚੁਣੇ ਹੋਏ MPs ਨੇ ਬ੍ਰੈਂਪਟਨ ਵਾਸਤੇ ਕੁਝ ਨਹੀਂ ਕੀਤਾ। ਜਗਦੀਪ ਸਿੰਘ ਅਤੇ NDP ਦਾ ਪਲਾਨ ਇਹਨਾਂ ਮੁਸ਼ਕਲਾਂ ਨੂੰ ਹੱਲ ਕਰਦਾ ਹੈ। 21 ਅਕਤੂਬਰ ਨੂੰ ਤੁਸੀਂ ਮੈਨੂੰ ਅਤੇ NDP ਨੂੰ ਵੋਟ ਪਾ ਕੇ ਕਾਮਯਾਬ ਕਰੋ।
This message is approved by the official agent of the Brampton South NDP campaign.
ਪਿਛਲੇ 7 ਸਾਲਾਂ ਤੋਂ ਮੈਂ ਹਸਪਤਾਲ ਦੇ ਵਿੱਚ ਰੈਸਪੀਟਰੀ ਥੈਰੇਪਿਸਟ ਦਾ ਕੰਮ ਕਰ ਰਹੀ ਹਾਂ। ਸਾਡੇ ਹੈਲਥ ਕੇਅਰ ਦਾ ਬੁਰਾ ਹਾਲ ਮੈਂ ਆਪਣੀ ਅੱਖੀਆਂ ਦੇਖਿਆ ਹੈ। ਲਿਬਰਲ ਅਤੇ ਕੰਜ਼ਰਵੇਟਿਵ ਸਰਕਾਰਾਂ ਨੇ ਇਸ ਦਾ ਹੱਲ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਇਸ ਕਰਕੇ ਮੈਂ ਨਵਜੀਤ ਕੌਰ NDP ਅਤੇ ਜਗਮੀਤ ਸਿੰਘ ਦੇ ਨਾਲ ਖੜੀ ਹੈ। NDP ਦੇ ਕੋਲ ਇਹਨਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਵਧੀਆ ਪਲਾਨ ਹੈ। 21 ਅਕਤੂਬਰ ਨੂੰ ਤੁਸੀਂ ਮੈਨੂੰ ਬ੍ਰੈਂਪਟਨ ਵੈਸਟ ਤੋਂ ਵੋਟ ਪਾਓ ਤਾਂ ਜੋ ਮੈਂ ਇਹ ਮੰਗਾ ਆਟੋ ਦੇ ਵਿੱਚ ਉਠਾ ਸਕਾਂ।
2015 ਦੇ ਵਿੱਚ ਲਿਬਰਲਸ ਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਪਰ ਬਾਅਦ ਵਿੱਚ ਇੱਕ ਇੱਕ ਕਰਕੇ ਸਾਰੇ ਵਾਅਦਿਆਂ ਨੂੰ ਤੋੜਿਆ। ਮੈਂ ਸ਼ਰਨਜੀਤ ਸਿੰਘ, ਪਿਛਲੀ ਕਾਫੀ ਸਾਲਾਂ ਤੋਂ ਮੈਂ ਇੱਕ ਲੇਬਰ ਅਤੇ ਹਿਊਮਨ ਰਾਈਟਸ ਵਕੀਲ ਦੇ ਤੌਰ ਤੇ ਕੰਮ ਕਰ ਰਿਹਾ। ਜਗਮੀਤ ਸਿੰਘ ਅਤੇ NDP ਤੁਹਾਡੀਆਂ ਮੁਸ਼ਕਲਾਂ ਨੂੰ ਸਮਝਦੇ ਹਨ ਅਤੇ ਉਹ ਹਮੇਸ਼ਾ ਬ੍ਰੈਂਪਟਨ ਨਿਵਾਸੀਆਂ ਨਾਲ ਖੜੇ ਹਨ। 1 ਅਕਤੂਬਰ ਨੂੰ ਤੁਸੀਂ ਜਗਮੀਤ ਸਿੰਘ ਅਤੇ ਮੈਨੂੰ ਸ਼ਰਨਜੀਤ ਸਿੰਘ ਨੂੰ ਬ੍ਰੈਂਪਟਨ ਈਸਟ ਤੋਂ ਵੋਟ ਪਾ ਕੇ ਕਾਮਯਾਬ ਕਰੋ ਤਾਂ ਜੋ ਮੈਂ ਆਰਵਾ ਦੇ ਵਿੱਚ ਤੁਹਾਡੀ ਆਵਾਜ਼ ਬੁਲੰਦ ਕਰ ਸਕਾਂ।
ਦਿਸ ਮੈਸੇਜ ਇਜ਼ ਅਪਰੂਵਡ ਬਾਈ ਦੀ ਅਫੀਸ਼ੀਅਲ ਏਜੰਟ ਆਫ ਦ ਬ੍ਰੈਂਪਟਨ ਈਸਟ NDP ਕੈਂਪੇਨ।
ਜੈ ਗੋਇਲਾ ਹੁਣਾਂ ਦਾ ਨੰਬਰ 416-371-7777। ਟੋਰਮਨ ਅਤੇ ਬੋਏਡ ਦੇ ਏਰੀਏ 4 ਬੈਡਰੂਮ ਦਾ ਡਿਟੈਚ ਕਰ, 3 ਵਾਸ਼ਰੂਮ, 3 ਕਾਰ ਪਾਰਕਿੰਗ, ਵੁੱਡ ਫਲੋਰ ਸਾਰੇ ਘਰ ਦੇ ਵਿੱਚ, ਸਟੇਨਡ ਓਕਸਟੇ ਕੇਸਿਸ ਅਤੇ ਇੰਟਰਲੋਕਿੰਗ ਹੋਈ ਹੋਈ ਹੈ। ਡਰਾਈਵੇ ਦੀ ਐਕਸਟੈਂਡਡ ਡਰਾਈਵੇ ਹੈ, ਬੈਕਯਾਰਡ ਵਧੀਆ ਹੈ, ਪ੍ਰਾਈਮ ਲੋਕੇਸ਼ਨ ਹੈ ਇਹ ਘਰ ਖਰੀਦਣ ਦੇ ਲਈ ਜਾਂ ਦੇਖਣ ਦੇ ਲਈ। ਟੋਰਮੋ ਅਤੇ ਬੋਏਡ ਦੇ ਏਰੀਏ 'ਚ 4 ਬੈਡਰੂਮ ਦਾ ਡਿਟੈਚ ਕਰ, $7,49,905 ਦਾ ਇਹਨਾਂ ਨੇ ਲਾਇਆ ਹੈ ਅਤੇ ਇਹਨਾਂ ਨੂੰ ਕਾਲ ਕਰ ਲਓ 416-371-7777, 416-371-7777 ਇਹਨਾਂ ਦਾ ਫੋਨ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਇਸ ਸਮੇਂ ਕਾਲ ਕਰ ਸਕਦੇ ਹੋ। ਔਰ ਜੈ ਗੋਇਲਾ ਪਾਸ ਜਿਹੜੀ ਦੂਸਰੀ ਪ੍ਰੋਪਰਟੀ, ਹੌਟ ਪ੍ਰੋਪਰਟੀ, ਉਹ 4 ਬੈਡਰੂਮ ਦਾ ਡਿਟੈਚ ਕਰ, ਰਵੀਨ ਲੋਟ 'ਤੇ 2 ਬੈਡਰੂਮ ਦੀ ਫਿਨਿਸ਼, ਬੇਸਮੈਂਟ ਵਾਲਾ, ਵਾਕਆਊਟ ਬੇਸਮੈਂਟ ਵਾਲਾ, 9 ਫੁੱਟ ਸੀਲਿੰਗਸ ਅਤੇ ਹਾਰਡਵੁੱਡ ਫਲੋਰ ਦੇ ਉੱਤੇ ਪੋਟਲਾਈਟਸ ਲੱਗੀਆਂ ਨੇ, 2 ਲਾਂਡਰੀਜ ਨੇ। $9,49,905 ਦਾ ਘਰ ਇਹਨਾਂ ਲਿਸਟ ਕੀਤਾ। ਜੈਗ ਓਇਲਾ ਦਾ ਨੰਬਰ ਇਹ ਦੋਨਾਂ ਪ੍ਰੋਪਰਟੀਆਂ ਦੇ ਲਈ 416-371-7777, 416-371-7777। ਮੇਰੇ ਨਾਲ ਸਾਡੇ ਰੀਜਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਜੀ ਨੇ। ਢਿੱਲੋਂ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
ਤੁਹਾਡੇ ਵੱਲੋਂ ਭੇਜੀ ਗਈ ਪ੍ਰੈਸ ਰਿਲੀਜ਼ ਦੇ ਵਿੱਚ ਇੱਕ ਤੁਸੀਂ ਸ਼ਿਕਵਾ ਕੀਤਾ ਹੈ ਅਤੇ ਇਹ ਹੈ ਕਿ 2015 ਤੋਂ ਤੁਹਾਡੇ ਵੱਲੋਂ ਗਰੀਬ ਬੱਚਿਆਂ ਲਈ ਪੱਲਿਓ ਪੈਸੇ ਖਰਚ ਕੇ ਜੋ ਹਫ਼ਤਾਵਾਰੀ ਬਾਸਕਿਟਬਾਲ ਪ੍ਰੋਗਰਾਮ ਕਰਾਇਆ ਜਾ ਰਿਹਾ ਸੀਗਾ ਉਹਦੇ ਸਕੂਲ ਬੋਰਡ ਨੇ ਤੁਹਾਨੂੰ ਹੁਣ ਜਿੰਮ ਜਿਹੜੇ ਪਹਿਲੇ ਪ੍ਰਾਈਸ ਨੇ ਉਹ 'ਤੇ ਦੇਣ ਤੋਂ ਇਨਕਾਰ ਕਰ ਦਿੱਤਾ। ਪਹਿਲਾਂ ਤੁਸੀਂ ਇਸ ਪ੍ਰੈਸ ਲਈ 'ਚ ਲਿਖਿਆ ਕਿ ਪਹਿਲਾਂ ਮੈਂ $4,000 ਦਿੰਦਾ ਸੀਗਾ ਅਤੇ ਹੁਣ ਮੈਨੂੰ $16,000 ਉਹ ਮੰਗਦੇ ਨੇ ਜੇ ਇਹ ਜਿੰਮ ਮੈਨੂੰ ਰੈਂਟ 'ਤੇ ਲੈ ਕੇ ਇਹਨਾਂ ਬੱਚਿਆਂ ਨੂੰ ਬਾਸਕਿਟਬਾਲ ਖੇਡਣ ਦਾ ਮੌਕਾ ਦੇਣਾ ਪਵੇ। ਸੋ ਅਸੀਂ ਇਸ ਵਿਸ਼ੇ ਨੂੰ ਇਸ ਗੱਲ ਦੇ ਉੱਤੇ ਬੜੀ 2 ਵਾਰ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਕੀ ਕਾਰਨ ਹੈ, ਤੁਹਾਨੂੰ ਕੀ ਕਾਰਨ ਲੱਗਦੇ ਨੇ ਕਿ ਤੁਹਾਡਾ ਜਿਹੜਾ ਇਹ ਜਿੰਮ ਦਾ ਖਰਚਾ ਰੈਂਟ ਆ ਇੱਕਦਮ 4,000 ਤੋਂ 16,000 ਤੱਕ ਕਰਨਾ ਪਿਆ ਉਹਨਾਂ ਨੂੰ?
ਐਬਸੋਲੂਟਲੀ, ਇਹ ਅਸੀਂ ਪ੍ਰੈਸ ਰਿਲੀਜ਼ ਕੀਤੀ ਸੀਗੀ ਆਪਣੇ ਪੇਰੈਂਟਸ ਨੂੰ ਇਨਫੋਰਮ ਕਰਨ ਵਾਸਤੇ, ਕਿਉਂਕਿ ਆਲਮੋਸਟ 70-100 ਕਿਡਸ ਯੂਸ ਟੂ ਕਮ ਟੂ ਆਵਰ ਬਾਸਕਟਬਾਲ ਪ੍ਰੋਗਰਾਮ। ਬਹੁਤ ਵਧੀਆ ਪ੍ਰੋਗਰਾਮ ਸੀਗਾ ਜਿੱਥੇ ਬੱਚੇ ਫ੍ਰੀ ਵਾਸਤੇ ਆਣ ਕੇ kids sakde sige away from you know the troubles of their neighborhoods, guns, gangs, violence, te changi koi na sikha pa dende sige unhan nu how to stay on track. So as saal hun assi contact kita sige renew crown waste sadi jehdi lease hundi ek saal di apne steel board de naal, unhan ne dassya ke it's 4 times more this year. So jithe $4,000 pay karde sige hun $16,000. So we got a statement from them, unhan ne keha ke jehde cuts ne to the PO board unhan de karke hun jyada paise pay karne pe. Par it's not just me, different community groups jehde hun rent karde sige bachche waste, there's a soccer group, there's another hockey group as well, ਜਿਹੜੇ ਫਲੋਰ ਹਾਕੀ ਖੇਡਦੇ ਉਹਨਾਂ ਨੂੰ ਵੀ ਇੰਨਾ ਅਮਾਊਂਟ ਪੇ ਕਰਨਾ ਪਿਆ। ਸੋ ਇਟਸ ਅਨਫੋਰਚੂਨੇਟ ਹੁਣ ਬੱਚਿਆਂ ਨੂੰ ਹੁਣ ਉਹ ਜਗ੍ਹਾ ਨਹੀਂ ਮਿਲਣੀ, ਦ ਕਾਸਟ ਇਜ਼ ਜਸਟ ਵੇ ਟੂ ਮਚ।
ਬਿਲਕੁਲ, ਔਰ ਸੀਨੀਅਰਸ ਵੀ ਤੁਹਾਡੇ ਸਾਹਮਣੇ ਹਰੇਕ ਥਾਂ ਦੇ ਉੱਤੇ ਮਸਲਾ ਉਠਾਉਂਦੇ ਨੇ, ਜਿਹੜਾ ਉਹ ਜਿੱਥੇ ਉਹ $300 ਦੇ ਕੇ ਕਮਰਾ ਕਿਰਾਏ ਦੇ ਉੱਤੇ ਲੈਂਦੇ ਸੀ ਉਹਨਾਂ ਦਾ ਰੇਟ ਕਈਆਂ ਦਾ 3,000 ਤੱਕ ਕਰ ਦਿੱਤਾ ਗਿਆ, ਕਿਤੇ 10%, ਕਿਤੇ 7%, ਕਿਤੇ 6%, ਤੁਹਾਡੇ ਕੇਸ ਦੇ ਵਿੱਚ ਜਿਹੜਾ ਪੂਰਾ 4 ਗੁਣਾ ਕਰ ਦਿੱਤਾ ਗਿਆ ਇਸ ਨੂੰ ਕਿਰਾਏ ਨੂੰ, $4,000 ਤੋਂ ਸਿੱਧਾ $16,000 ਤੱਕ। ਓਬਵੀਅਸਲੀ $16,000 ਦੇ ਕੇ ਤੁਸੀਂ ਹਫ਼ਤੇ 'ਚ ਇੱਕ ਵਾਰ ਬਾਸਕਟਬਾਲ ਖੇਡਣੀ ਹੈ 2 ਘੰਟੇ ਤਾਂ ਤੁਸੀਂ $1,200 ਦੇ ਕੇ ਕਿੱਥੇ ਤੁਸੀਂ ਅਫੋਰਡ ਕਰ ਸਕੋਗੇ? ਇਟਸ ਨੋਟ ਪੋਸੀਬਲ। ਅੱਛਾ, ਇਹਦੇ 'ਤੇ ਮੈਂ ਸਕੂਲ ਟਰੱਸਟੀ ਉਹਨਾਂ ਨਾਲ ਵੀ ਗੱਲ ਕਰ ਚੁੱਕੇ ਹਾਂ ਔਰ MP ਨਾਲ ਵੀ, MPP ਨਾਲ ਵੀ ਅਤੇ ਨਾਲ ਦੀ ਨਾਲ ਮਿਨਿਸਟਰ ਨਾਲ ਵੀ। ਮਿਨਿਸਟਰ ਉਹਨਾਂ ਦਾ ਸਭ ਦਾ ਕਹਿਣਾ ਕਿ ਸਾਨੂੰ ਇਹ ਦੱਸੋ ਕਿ ਜਿਹੜੇ ਅਸੀਂ ਇਹ ਪੈਸੇ ਪਹਿਲਾਂ ਦਿੰਦੇ ਸੀ ਉਹਦੇ 'ਚ ਕਿੱਥੇ ਇਕੱਠ ਕੀਤੇ ਆ? ਉਨੇ ਪੈਸੇ ਸੀ ਪਹਿਲਾਂ ਇਸ ਕੰਮ ਲਈ ਦਿੰਦੇ ਸੀ, ਉਨੇ ਪੈਸੇ ਹੁਣ ਦਿੰਦੇ ਆ, ਤਾਂ ਉਹ ਸਾਫ਼ ਸਪਸ਼ਟ ਤੌਰ ਦੇ ਉੱਤੇ ਇਹ ਗੱਲ ਕਹਿੰਦੇ ਆ ਕਿ ਤੁਸੀਂ ਸਕੂਲ ਬੋਰਡ ਨੂੰ ਇਹ ਪੁੱਛ ਸਕਦੇ ਹੋ ਕਿ ਤੁਸੀਂ ਸਾਨੂੰ ਵਾਰਨਿੰਗ ਦੇ ਦਿਓ, ਤੁਹਾਡੇ ਜਿੰਨੇ ਜਿਹੜੇ ਇਸ ਕੰਮ ਦੇ ਲਈ ਪੈਸੇ ਕੱਟੇ ਗਏ ਸੀ ਉਹ ਪੈਸੇ ਤੁਹਾਡੇ ਓਨੇ ਹੀ ਤੁਹਾਨੂੰ ਮਿਲ ਰਹੇ ਨੇ, ਸਾਨੂੰ ਇੱਕ ਸਾਲ ਦਾ ਨੋਟਿਸ ਦੇ ਦਿਓ ਕਿ ਅਗਲੇ ਸਾਲ ਅਸੀਂ ਇੰਨੇ ਪੈਸੇ ਵਧਾਵਾਂਗੇ, ਜਾਂ ਫਿਰ ਇੱਕਦਮ ਇੰਨੇ ਵਧਾਉਣ ਦੀ ਬਜਾਏ ਤੁਸੀਂ ਥੋੜ੍ਹੇ ਥੋੜ੍ਹੇ ਵਧਾਉਣੇ ਸ਼ੁਰੂ ਕਰੋ, ਜਾਂ ਫਿਰ ਦੱਸੋ ਵੀ ਨੈਕਸਟ ਈਅਰ ਅਸੀਂ ਇੰਨੇ। ਵਾਟ ਯੂ ਥਿੰਕ ਕਿ ਇੱਕਦਮ ਸਡਨ ਇਨਕਰੀਜ਼ ਇਨ ਦਾ ਰੈਂਟ, ਇਹਦਾ ਤੁਸੀਂ ਕੀ ਪ੍ਰਭਾਵ ਲੈ ਰਹੇ ਹੋ?
ਸਾਡੇ ਵਾਸਤੇ ਇੱਕ ਸ਼ੌਕ ਸੀਗਾ, ਸੋ ਆਈ ਥਿੰਕ ਜੋ ਪੇਅਰ ਬੋਰਡ ਨੇ ਸਨ, ਅਸੀਂ ਐਕਚੁਲੀ ਉਹਨਾਂ ਕੋਲ ਕਮੈਂਟ ਲਿਆ ਸੀਗਾ ਕਿ ਵੀ ਗੋਇੰ ਟੂ ਬੀ ਪੁਟਿੰਗ ਦਿਸ ਰਿਲੀਜ਼ ਆਊਟ, ਸੋ ਬੇਸਿਕਲੀ ਉਹਨਾਂ ਨੂੰ ਸਬਸਿਡੀ ਮਿਲਦੀ ਸੀਗੀ ਇਹਦੇ ਵਾਸਤੇ, ਇਹਨਾਂ ਦੇ ਦੀਸ ਟਾਈਪਸ ਆਫ ਪ੍ਰੋਗਰਾਮ। ਸੋ ਜਸਟ ਰਿਫਰਿੰਗ ਟੂ ਦਾ ਬਜਟ ਇਟਸੈਲਫ ਕਿ ਉਹਨਾਂ ਹੀ ਇਹਨਾਂ ਨੂੰ ਮਿਲਿਆ, ਪਰ ਆਈ ਥਿੰਕ ਯੂ ਹੈਵ ਟੂ ਟੇਕ ਇਨਟੂ ਅਕਾਊਂਟ ਕਿ ਇਹਨਾਂ ਦਾ ਜਿਹੜਾ ਬਜਟ ਇਟ ਗਰੂ ਇਟਸੈਲਫ, ਇਹਨਾਂ ਦੇ ਜਿਹੜੇ ਖਰਚੇ ਐਕਸਪੈਂਸਿਸ, we got to take into account population growth as well. So every year I guess you'll see the need for an increase in the budget. Oh, increase nahi mila jo unhon ne mainu dassya
ji. Tusi is gal nal tonu ek gal unhon di fair lagdi hai ke pichle saal nalon is saal unhon de kharche 10 guna vadh gaye ne?
Well, I'll say this, I understand ke jo pichli liberal sarkar ne, I guess you can say the mess that they created, we had to take steps to resolve it. Okay, you have from what I understand now, $7.5 billion deficit, $400 billion debt. Absolutely, we have to be more frugal going forward. But mere khayal de vich jehdi education hai odon chon cut karna, I think we have to be a little bit careful in that regards. Okay, we got to make sure our kids are getting the proper training and education going forward as well. Programs ne, there's many free programs for the youth, mm-hmm. that keep them out of trouble, and so just speaking on the social level, these are important.
Can you, being a regional counselor, can you write to Peel district school board ke sanu eda detail bhej deo, pichle saal tuhanu kinni funding is kamma layi sigi, is bar tuhanu kinni hegi hai, ek eh ta tusi unna to mangwa sakde ho ke sanu eh dasta davo eh ki kinne fund tuhade cut kite gaye ne pichle saal nalo, ki 4 guna cut kar dite gaye ne, 10 guna cut kar dite gaye ne, kinne funds tuhade cut kite ne, because they are saying it again and again ke jehde provincial government ne sade cuts kite ne ohde karke sanu rent badhauna pe gaya, par oh ਤੁਹਾਨੂੰ ਹੈਵ ਇਟ ਫਰੋਮ ਦੈਮ ਇਨ ਰਿਟਨ ਕਿ ਵੀ ਇੰਨੇ ਘੱਟ ਸਾਡੇ ਫੰਡ ਕਰ ਦਿੱਤੇ ਗਏ ਨੇ ਤਾਂ ਕਰਕੇ ਸਾਨੂੰ ਰੈਂਟ ਵਧਾਉਣਾ ਪੈ ਗਿਆ, ਕਿਤੇ ਖਾਮ ਖਾ ਤਾਂ ਨਹੀਂ ਉਹ ਐਵੇਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਬਦਨਾਮ ਕਰਨ ਦੇ ਲਈ ਸਾਰਾ ਕੁਛ ਇਹ ਕਰੀ ਜਾ ਰਹੇ ਗੇ?
So in the release it says ke unhone, we just gave a quote, it says due to the reduced ministry funding for the 2019-20 school year and annual increases in labor and operational cost, the PO board is no longer able to subsidize the permit. So it's a subsidized permit, so I guess because jyada spend karna paya dooje areas de vich, they had to sacrifice this area now, and so eh unada response siga ji.
So it's a sad, it's sad ke tuhada edda vadhiya program 5 saal to tusi chalaunde aa rahe ho te tuhanu oh band karna pe reha hai. Bahut sare hor tusi gal kiti hai apne hockey teams di te horan teamaan di jinna nu is baar apne indoor oh nahi practice kar sakde ge aur ਉਹਨਾਂ ਦੇ ਲਈ ਹੋਰ ਕੋਈ ਜਗ੍ਹਾ ਨਹੀਂ, ਸਿਟੀ ਦੇ ਪਾਸ ਆਪਣੇ ਇੰਨੇ ਕਮਿਊਨਿਟੀ ਸੈਂਟਰ ਨੇ ਬਰੈਂਪਟਨ ਦੇ ਪਾਸ ਜੇ ਕਿ ਉੱਥੇ ਲੋਕ ਜਾ ਸਕਣ, ਬੱਚਿਆਂ ਨੂੰ ਲਿਮਿਟਡ ਸਪੇਸਿਸ ਨੇ ਆਪਣੇ ਕੋਲ, ਪਾਪੂਲੇਸ਼ਨ ਸਾਡੀ ਕਿਤੇ ਉਹਨਾਂ ਨਾਲੋਂ ਜ਼ਿਆਦਾ ਹੈ, ਸੋ ਇਟਸ ਸੈਡ ਟੂ ਹੀਅਰ ਇਟ ਫਰੋਮ ਯੂ ਕਿ ਤੁਹਾਨੂੰ ਵੀ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਤੁਹਾਨੂੰ ਇਹ ਜਿੰਮ ਨਹੀਂ ਦੇ ਸਕਦੇ।
Absolutely. So it is unfortunate hun Grewal sahab hun jidda hun eh bachyan nu opportunity mili, same opportunity mainu mili sigi to have a weekly basketball program, kept us on the right track, but main apne parents nu encourage karta ke website te jo brampton.ca jithe vi tusi wherever there's these programs available, you know, just to see where they can go or drop in programs for the city, that's the next best option.
All right, thank you so much Gurpreet ji, dhanwad. ਸੋ ਇਹ ਗੰਭੀਰ ਮੁੱਦਾ ਹੈ, ਇਸ ਦੇ ਉੱਤੇ ਥੋੜ੍ਹਾ ਜਿਹਾ ਇਲੈਕਸ਼ਨ 'ਚ ਬਿਜ਼ੀ ਹੋਣ ਕਾਰਨ ਹੀ ਅਗਲੀ ਵੀਕ ਡੈਫੀਨੇਟਲੀ ਇੱਕ ਦਿਨ ਫਿਰ ਇਸ ਮੁੱਦੇ ਦੇ ਉੱਤੇ ਲਾਵਾਂਗਾ। ਮੈਂ ਫਿਰ ਇੱਕ ਵਾਰ ਸਾਡੀ ਸਕੂਲ ਟਰੱਸਟੀ ਬਲਵੀਰ ਸੋਹੀ ਹੋਣਾਂ ਨੂੰ ਅਤੇ MPP ਦੀਪਕ ਆਨੰਦ ਹੋਣਾਂ ਨੂੰ ਲਵਾਂਗਾ ਕਿ ਕੀ ਉਹਨਾਂ ਨੇ ਹੁਣ ਇਹ ਸਾਰੀ ਸਰਚ ਕਰ ਲਈ ਹੈ ਕਿ ਕਿੰਨੇ ਕੱਟ ਲੱਗੇ ਨੇ, ਕਿ ਇੰਨਾ ਤੁਸੀਂ ਇੱਕਦਮ ਸਾਰਿਆਂ ਦਾ ਰੈਂਟ ਵਧਾ ਦਿੱਤਾ, ਸਾਰੀਆਂ ਸਕੂਲਾਂ ਦੇ ਵਿੱਚ ਸਾਰੀਆਂ ਐਕਟੀਵਿਟੀਜ਼ ਬੰਦ ਹੋ ਗਈਆਂ ਨੇ, ਨਾ ਕੋਈ ਸਪੋਰਟਸ ਵਾਲਾ ਉੱਥੇ ਜਿੰਮ ਲੈ ਸਕਦਾ, ਨਾ ਕੋਈ ਪ੍ਰੋਗਰਾਮ ਕਰਵਾਉਣ ਵਾਲਾ, ਨਾ ਕੋਈ ਹੋਰ ਸੀਨੀਅਰਸ ਰੂਮ ਲੈ ਕੇ ਉੱਥੇ ਆਪਣਾ ਹੱਸ ਖੇਡ ਲੈਂਦੇ ਸੀਗੇ, ਉਹ ਵੀ ਪ੍ਰੋਗਰਾਮ ਸਾਰੇ ਬੰਦ ਹੋ ਗਏ। ਲਾਈਕ ਕਮ ਔਨ, ਤੁਸੀਂ ਇੱਕ ਦਿਨ ਦੀ ਫਰੀਜ਼ ਕਰ ਦਿਓ ਵੀ ਅਗਲੇ ਸਾਲ ਨੂੰ ਅਸੀਂ ਇੰਨਾ ਕਰਨਾ ਆ, ਆਪਦਾ ਬੰਦੋਬਸਤ ਕਰ ਲਓ, ਸਰਕਾਰਾਂ ਤੋਂ ਮੰਗ ਕਰ ਲਓ। ਇੱਕਦਮ ਹੀ ਗੰਡਾਸਾ ਪਾ ਫੇਰ ਦਿੱਤਾ, ਇੱਕਦਮ ਹੀ ਪ੍ਰੋਵਿੰਸ ਨੇ ਇੰਨੇ ਕੱਟ ਤਾਂ ਨਹੀਂ ਕਰ ਦਿੱਤੇ ਕਿ ਤੁਹਾਨੂੰ 4 ਗੁਣਾ 10 ਗੁਣਾ ਕਿਰਾਇਆ ਵਧਾਉਣਾ ਪੈ ਗਿਆ। ਦੈਟਸ ਰਿਡੀਕੁਲਸ। ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਹੋਣੇ ਆ। ਯੂਕੇ ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 17 ਸਾਲ ਦਾ ਤਜਰਬਾ, 1-to-1 ਟ੍ਰੇਨਿੰਗ, ਓਪਨ 7 ਡੇਜ਼, ਗੇਅਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590 6478948590।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। Asian Food Center.
Pride Truck Sales. Sare brands de used trucks layi one stop shop. 100% satisfaction na sare truck deliver kite jande han. Ate jekar koi santush nahi hai ta 30 dinan de andar bina kise sawal jawab de truck replace kita janda hai. $5,000 tak da special cashback promotion vi chal reha hai. Is to ilawa T-Pine Leasing Capital Corporation jis vich flexible payment option han. First time truck buyer, no credit ja fir bad credit wale layi no problem. PR status na hon te vi truck loan milda hai. Zero down payment option vi uplabdh hai. Is to ilawa truck di repair, maintenance ate oil change da sara kharcha T-Pine Truck Rental valo cover kita janda hai. Customer ne apne valo sirf diesel hi pawana hai. Call karo 905-564-1077, 905-564-1077.
ਕੈਲੇਡਨ ਸਬਜ਼ੀ ਫਾਰਮ, ਆਪਣੇ ਫਾਰਮ ਤੇ ਉਗਾਈਆਂ ਹਰੀਆਂ ਤਾਜ਼ੀਆਂ ਫਲਾਂ ਸਬਜ਼ੀਆਂ ਲਈ ਤੁਹਾਨੂੰ ਇੱਕ ਨਾਮ ਦੇ ਰਹੇ ਹਾਂ, ਕੈਲੇਡਨ ਸਬਜ਼ੀ ਫਾਰਮ, ਏਅਰਪੋਰਟ ਮੇਫੀਲਡ ਦੇ ਲਾਗੇ, ਟਿਮ ਹੋਟਲ ਵਾਲੇ ਪਲਾਜ਼ੇ ਵਿੱਚ। ਧਾਰਮਿਕ ਸਮਾਗਮ, ਲੰਗਰ, ਵਿਆਹ ਪਾਰਟੀ ਆਦਿ ਲਈ ਹੋਲਸੇਲ ਰੇਟਾਂ ਤੇ ਤੁਸੀਂ ਸਾਗ, ਮਟਰ, ਹਲਵਾ, ਕੱਦੂ, ਰੈਡ ਓਨੀਅਨ ਅਤੇ ਹੋਰ ਸਬਜ਼ੀਆਂ ਲੈ ਸਕਦੇ ਹੋ। ਰੇਡੀਓ ਖਬਰਸਾਰ ਦਾ ਹਵਾਲਾ ਦੇਣ ਤੇ ਚੱਪਣ ਕੱਦੂ ਜਾਂ ਹਲਵਾ ਕੱਦੂ 1 ਪੌਂਡ ਕੇਵਲ $1 ਵਿੱਚ ਲਿਆ ਜਾ ਸਕਦਾ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 905-965-3633, 905-965-3633 ਜਾਂ ਪਹੁੰਚੋ 12050 ਏਅਰਪੋਰਟ ਰੋਡ, ਕੈਲੇਡਨ।
ਕਦੇ ਰੁਸਦੀਆਂ ਕਦੇ ਮਨਾਉਂਦੀਆਂ, ਦੂਰੀਆਂ ਤੇ ਨਜ਼ਦੀਕੀਆਂ ਦਾ ਅਹਿਸਾਸ ਕਰਾਉਂਦੀਆਂ ਤੁਹਾਡੀਆਂ ਇਹ ਅੱਖਾਂ।
ਇਹਨਾਂ ਅੱਖਾਂ ਦਾ ਰੱਖੋ ਖਿਆਲ ਅਕਾਲ ਆਪਟੀਕਲ ਦੇ ਨਾਲ।
ਪ੍ਰਿਸਕ੍ਰਿਪਸ਼ਨ ਗਲਾਸਿਸ, ਕੰਟੈਕਟ ਲੈਂਸਿਸ, ਡਿਜ਼ਾਈਨਰ ਸਨਗਲਾਸਿਸ, ਆਈ ਐਗਜ਼ਾਮ ਫਾਰ ਆਲ ਏਜਸ।
ਅਕਾਲ ਆਪਟੀਕਲ ਤੁਹਾਨੂੰ ਕਈ ਲੋਕੇਸ਼ਨਸ ਤੋਂ ਸੇਵਾਵਾਂ ਪ੍ਰਦਾਨ ਕਰਦੇ ਹਨ।
ਅੱਖਾਂ ਦੇ ਵਿਸ਼ਵਾਸ ਦਾ ਵਾਅਦਾ, ਅਕਾਲ ਆਪਟੀਕਲ।
ਕੰਟੈਕਟ 416-745-7242,
416-745-7242 ਔਰ ਵਿਜ਼ਿਟ ਅਸ ਐਟ akaloptical.com।
ਅਕਾਲ ਆਪਟੀਕਲ, ਯੋਰ ਫੈਮਿਲੀ ਆਈ ਕੇਅਰ ਸੈਂਟਰ।
ਅਮਨ ਟਰੈਵਲ ਦਾ ਮੈਂ ਨੰਬਰ ਦੇਣਾ ਚਾਹਾਂਗਾ, 905-796-3535। ਗੌਰਵ ਗੁਪਤਾ ਹੋਣਾ, ਤੁਸੀਂ ਕਾਲ ਕਰ ਲੈਣੀ ਹੈ ਔਰ ਤੁਸੀਂ ਹਵਾਈ ਸੇਵਾਵਾਂ ਲੈਣੀਆਂ ਨੇ, ਕਿਤੇ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ, ਪੰਜਾਬ ਜਾ ਰਹੇ ਹੋ, ਪਾਕਿਸਤਾਨ ਜਾ ਰਹੇ ਹੋ, 218 ਕਿੰਗ ਨੌਲ ਡਰਾਈਵ ਤੋਂ ਇਹ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ। 905-796-3535 ਇਹਨਾਂ ਨੰਬਰ ਹੈ, 905-796-3535 'ਤੇ ਕਾਲ ਕਰ ਲੈਣੀ ਗੌਰਵ ਗੁਪਤਾ ਹੋਣਾ ਨੂੰ ਹਵਾਈ ਟਿਕਟਾਂ ਲੈਣ ਦੇ ਲਈ, 905-796-3535। HK ਟਾਇਰ ਸੈਂਟਰ, 647-295-4600, 647-295-4600 HK ਟਾਇਰ ਸੈਂਟਰ ਦਾ ਨੰਬਰ ਹੈ ਔਰ ਲੰਡਨ ਵਾਲੀ ਲੋਕੇਸ਼ਨ 647-401-8230 ਬੂਟਾ ਚਾਹਲ। ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਜਾਂ ਗੇਲਾ ਤੂਰ ਉਹਨਾਂ ਦੇ ਨਾਲ 647-401-8230-6691 ਅਟਲਾਂਟਿਕ ਡਰਾਈਵ ਮਿਸਾਗਾ ਤੋਂ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ ਮਿਸਾਗਾ ਦੇ ਵਿੱਚ, ਅਤੇ ਲੰਡਨ ਵਾਲੀ ਲੋਕੇਸ਼ਨ 647-401-8230 HK ਟਾਇਰ ਸੈਂਟਰ, ਦੋ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਵਿੱਚ। ਆਲ ਲਿੰਕ ਟਰੈਵਲ ਤੋਂ ਕੋਮਲ ਹੋਣਾ ਦਾ ਮੈਂ ਨੰਬਰ ਦੇਣਾ ਚਾਹਾਂਗਾ, ਇੰਡੀਆ ਜਾਣਾ ਹੈ, ਕਰਾਚੀ, ਮੁੰਬਈ, ਦਿੱਲੀ, 905-239-7711 ਹਵਾਈ ਟਿਕਟਾਂ ਲੈਣ ਦੇ ਲਈ, 905-239-7711 ਆਲ ਲਿੰਕ ਟਰੈਵਲ ਤੋਂ ਕੋਮਲ, 905-239-7711 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। ਇਸਮੇ ਡਾਕਟਰ ਸਾਹਿਬ ਨੇ ਮੇਰੇ ਨਾਲ, ਇਸਮੇ ਡਾਕਟਰ ਸਾਹਿਬ ਜੀ ਆਇਆਂ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਗਰਵਾਲ ਸਾਹਿਬ ਔਰ ਰੇਡੀਓ ਖਬਰ ਸਾਹਿਬ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਮਸਕਾਰ, ਆਦਾਬ ਐਂਡ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਡਾਕਟਰ ਸਾਹਿਬ। ਮੇਰੇ ਸੋਤੇ ਨੇ ਪੁੱਛਿਆ ਕਿ ਤੁਹਾਡੇ ਜਿਹੜੇ ਵੈਦ ਨੇ ਹਰੀਸ਼ ਵਰਮਾ ਜੀ, ਉਹ ਕਿਹੜੀ ਜੜੀ ਬੂਟੀ ਤੁਹਾਨੂੰ ਦਿੰਦੇ ਨੇ ਜਿਹਨੂੰ ਪੀ ਕੇ ਤੁਸੀਂ ਇੰਨੀ ਐਨਰਜੀ ਦੇ ਵਿੱਚ, ਜਿਹਨੂੰ ਖਾ ਕੇ ਇੰਨੀ ਐਨਰਜੀ ਜਾ ਕੇ ਪ੍ਰੋਗਰਾਮ ਕਰਦੇ ਹੋ? ਤੁਸੀਂ ਦੱਸੋ ਬੰਦੇ ਨੂੰ ਐਨ ਪੂਰਾ ਐਨਰਜੈਟਿਕ ਰੱਖਣ ਦੇ ਲਈ ਕੀ ਕੀ ਕਰਨਾ ਚਾਹੀਦਾ ਹੈ?
ਦੇਖੋ, ਐਨਰਜੀ ਤਾਂ ਸਾਨੂੰ ਜਿਹੜੇ ਆਯੁਰਵੇਦ ਦੇ ਪ੍ਰਿੰਸੀਪਲ ਨੇ ਇਹਦੇ 'ਚ ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। ਪਹਿਲਾਂ ਤਾਂ ਸਾਡੀ ਡਾਇਟ ਐਂਡ ਲਾਈਫ ਸਟਾਈਲ ਕੈਸੇ ਹੋਣੇ ਚਾਹੀਦੇ ਆ। ਦੂਜਾ, ਅਸੀਂ ਆਪਣੇ ਸਰੀਰ ਨੂੰ ਨਿਰੰਤਰ ਡਿਟੋਕਸ ਕਰਦੇ ਰਹੀਏ, ਜਿਹਦੇ ਨਾਲ ਸਰੀਰ 'ਚੋਂ ਜਿਹੜੇ ਫ੍ਰੀ ਰੈਡੀਕਲਸ ਜਾਂ ਗੰਦਗੀ ਜਾਂ ਜਿਹੜੇ ਟੌਕਸਿਨ ਦਾ ਬਾਹਰ ਨਿਕਲਦੇ ਰਹਿਣ। ਤੀਜਾ, ਕੁਛ ਜੜੀ ਬੂਟੀਆਂ ਉਹ ਹਰ ਬੰਦੇ ਨੂੰ ਅਸੀਂ ਉਹਦੇ ਕੰਸਟੀਟਿਊਸ਼ਨ ਦੇ ਹਿਸਾਬ ਨਾਲ ਰਿਕਮੈਂਡ ਕਰਦੇ ਹਾਂ। ਜਿਵੇਂ ਤੁਸੀਂ ਅਸ਼ਵਗੰਧਾ ਲਿੱਤੀ ਹੈ, ਤੁਸੀਂ ਬੋਸਵੇਲੀਆ ਲਿੱਤਾ, ਤੁਸੀਂ ਹਲਦੀ ਦੇ ਕੈਪਸੂਲ ਲਿੱਤੇ ਨੇ, ਤੁਹਾਨੂੰ ਤੁਹਾਡੇ ਸਾਹਮਣੇ ਰਿਜ਼ਲਟ ਨੇ। ਕਮਾਲ ਦੀਆਂ ਚੀਜ਼ਾਂ ਨੇ
ਜੀ।
ਤੇ ਮੈਂ ਗਰਵਾਲ ਸਾਹਿਬ, ਪਿਛਲੇ ਕਾਫੀ ਦਿਨਾਂ ਤੋਂ ਮੈਨੂੰ ਲੋਅਰ ਬੈਕ ਦੇ ਪੇਸ਼ੈਂਟ ਦੇ ਕਈ ਫੋਨ ਆਏ, ਕਹਿੰਦੇ ਜੀ ਤੁਹਾਨੂੰ ਅਸੀਂ ਪਹਿਲਾਂ ਵੀ ਸੁਣਿਆ, ਸਾਨੂੰ ਥੋੜਾ ਹੋਰ ਡਿਟੇਲ ਦੱਸੋ। ਤੇ ਮੈਂ ਥੋੜੀ ਜਾਣਕਾਰੀ ਦੇਣਾ ਚਾਹੁੰਦਾ ਅੱਜ, ਜਿਹੜਾ ਕਮਰ ਦਾ ਦਰਦ ਹੈ, ਲੋਅਰ ਬੈਕ, ਮੈਂ ਥੋੜਾ ਪਹਿਲਾਂ ਦੱਸਦਾ ਵੀ ਜਿਹੜਾ ਕਮਰ ਦਾ ਦਰਦ ਹੈ, ਹਰ ਪੇਸ਼ੈਂਟ ਦਾ ਕਾਰਨ ਅਲੱਗ ਅਲੱਗ ਹੁੰਦਾ। ਕਈ ਵਾਰ ਕਮਰ ਦੇ ਦਰਦ ਜਿਹੜੇ ਨੇ ਆਰਥਰਾਈਟਿਸ ਦੀ ਵਜ੍ਹਾ ਨਾਲ ਵੀ ਹੁੰਦੇ ਨੇ। ਜਿਵੇਂ ਇੱਕ ਆਰਥਰਾਈਟਿਸ ਨਾਲ ਜਿਹਨੂੰ ਅਸੀਂ ਕਹਿੰਦੇ ਹਾਂ ਐਨਕਾਈਲੋਜ਼ਿੰਗ ਸਪੌਂਡੀਲਾਈਟਿਸ, ਇਹ ਇੱਕ ਰੀੜ੍ਹ ਦੀ ਹੱਡੀ ਦਾ ਗਠੀਆ ਕਹਿ ਸਕਦੇ ਹਾਂ ਇਹਨੂੰ। ਇਹ ਆਟੋ ਇਮਿਊਨ ਡਿਜ਼ੀਜ਼ ਹੁੰਦੀ ਹੈ। ਇਹਦੇ ਸਰੀਰ ਦੇ ਟੈਸਟ, ਜਿਹਦੇ ਪੇਸ਼ੈਂਟਸ ਨੂੰ ਇਹ ਤਕਲੀਫ ਹੋਏਗੀ ਉਹਨਾਂ ਨੂੰ ਪਤਾ ਵੀ ਹੋਏਗਾ ਕਿ HLA-B27 ਐਂਟੀਜਨ ਪੋਜ਼ਿਟਿਵ ਆ ਜਾਂਦਾ ਉਹਨਾਂ ਦਾ, ਜਿਹਦੇ ਕਰਕੇ ਪੇਸ਼ੈਂਟ ਨੂੰ ਕਮਰ 'ਚ ਦਰਦ ਰਹਿਣ ਲੱਗ ਜਾਂਦਾ ਹੈ। ਇਹਦੀ ਖਾਸ ਪਹਿਚਾਣ ਇਹ ਹੁੰਦੀ ਹੈ ਜਿਹੜੀ ਇਹ ਬਿਮਾਰੀ ਹੈ ਕਿ ਪੇਸ਼ੈਂਟ ਜਦੋਂ ਸਵੇਰੇ ਉੱਠਦੇ ਨੇ ਤਾਂ ਉਹਨਾਂ ਨੂੰ ਅੱਧੇ ਪੌਣੇ ਘੰਟੇ ਤੱਕ ਜਾਂ ਇੱਕ ਘੰਟੇ ਤੱਕ ਕਮਰ 'ਚ ਅਕੜਾਹਟ ਰਹਿੰਦੀ ਹੈ, ਬਹੁਤ ਜ਼ਬਰਦਸਤ ਸਟਿਫਨੈਸ ਰਹਿੰਦੀ ਹੈ। ਪੇਸ਼ੈਂਟਸ ਆ ਕੇ ਕਹਿੰਦੇ ਜੀ ਸਵੇਰੇ ਉੱਠਦੇ ਹਾਂ ਸਾਡੀ ਬੋਡੀ ਫੱਟੇ ਦੀ ਤਰ੍ਹਾਂ ਆਕੜੀ ਹੁੰਦੀ ਹੈ। ਸੋ ਇੱਕ ਤਾਂ ਇਹ ਦਰਦ ਕਮਰ ਦਾ ਕਾਰਨ, ਕਮਰ ਦਰਦ ਦਾ ਕਾਰਨ ਹੈ। ਦੂਜਾ ਜਿਹੜਾ ਕਾਮਨ ਕਾਰਨ ਹੈ ਕਮਰ ਦਰਦ ਦਾ, ਉਹ ਹੈ ਸਲਿਪ ਡਿਸਕ, ਜਿਹਨੂੰ ਆਮ ਭਾਸ਼ਾ 'ਚ ਅਸੀਂ ਸਲਿਪ ਡਿਸਕ ਜਾਂ ਨਰਵ ਪਿੰਚ ਕਹਿ ਦਿੰਦੇ ਹਾਂ। ਉਹਦਾ ਕੀ ਹੈ ਕਿ ਜਿਹੜੀ ਸਾਡੀ ਰੀੜ੍ਹ ਦੀ ਹੱਡੀ ਹੈ, ਇਹਦੇ 'ਚ ਤਿੰਨ ਤਰ੍ਹਾਂ ਦੇ ਵਰਟੇਬਰਾ ਹੁੰਦੇ ਨੇ, ਮਣਕੇ ਹੁੰਦੇ ਨੇ, ਇੱਕ ਸਰਵਾਈਕਲ ਵਰਟੇਬਰਾ, ਇੱਕ ਥੋਰੈਸਿਕ ਵਰਟੇਬਰਾ, ਇੱਕ ਲੰਬਰ ਵਰਟੇਬਰਾ। ਦੋ ਮਣਕੇ ਦੇ ਵਿੱਚ ਇੱਕ ਸਪੌਂਜੀ ਕਾਰਟੀਲੇਜ ਪਈ ਹੁੰਦੀ ਹੈ, ਜਿਹਨੂੰ ਜਿਹੜੀ ਸ਼ੌਕ ਅਬਜ਼ਰਵਰ ਦਾ ਕੰਮ ਕਰਦੀ ਹੈ। ਉਹ ਜਿਹੜੀ ਕਾਰਟੀਲੇਜ ਹੈ ਜਿਹਨੂੰ ਅਸੀਂ ਡਿਸਕ ਕਹਿੰਦੇ ਹਾਂ, ਜੇ ਕੋਈ ਵਿਅਕਤੀ ਭਾਰੀ ਵਜ਼ਨ ਚੱਕ ਲਵੇ ਇੱਕਦਮ, ਜਾਂ ਕੋਈ ਝਟਕਾ ਲੱਗੇ ਜਾਂ ਇੱਕਦਮ ਝੁਕੇ, ਕਈ ਵਾਰ ਉਹ ਡਿਸਕ ਜਿਹੜੀ ਹੈ ਉਹ ਫਟ ਜਾਂਦੀ ਹੈ। ਉਹਦੇ ਵਿੱਚੋਂ ਜਿਹੜੀ ਅੰਦਰ ਉਹਦੇ ਅੰਦਰ ਜਿਹੜਾ ਫਲੂਇਡ ਹੁੰਦਾ ਉਹ ਬਾਹਰ ਨਿਕਲ ਆਉਂਦਾ ਹੈ, ਉਹਨੂੰ ਅਸੀਂ ਬਲਜ ਕਹਿੰਦੇ ਹਾਂ। ਜੇ ਡਿਸਕ ਬਲਜ ਹੋ ਗਈ ਹੈ, ਉਹ ਜਿਹੜੀ ਫਲੂਇਡ ਬਾਹਰ ਨਿਕਲ ਕੇ ਨਰਵ ਨੂੰ ਪ੍ਰੈਸ ਕਰਦਾ ਰਹਿੰਦਾ ਹੈ, ਜਿਹਦੇ ਕਰਕੇ ਪੇਸ਼ੈਂਟ ਦੇ ਕਮਰ 'ਚ ਦਰਦ ਹੁੰਦਾ, ਔਰ ਕਈ ਵਾਰ ਦਰਦ ਕਮਰ ਤੋਂ ਉੱਠ ਕੇ ਲੱਤ ਦੇ ਵਿੱਚ ਜਾਂਦਾ ਹੋਇਆ ਪੈਰ ਦੀ ਚੀਚੀ ਤੱਕ ਚਲੇ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਸ ਮਰੀਜ਼ ਦੀ ਸ਼ਿਆਟਿਕ ਨਰਵ ਜਿਹੜੀ ਹੈ ਉਹ ਪ੍ਰੈਸ ਹੋਣ ਲੱਗ ਗਈ ਹੈ।
ਜੀ ਜੀ।
ਸੋ ਜਦੋਂ ਇਹ ਕੰਪਲੇਂਟ ਲੈ ਕੇ ਪੇਸ਼ੈਂਟਸ ਆਪਣੇ ਡਾਕਟਰ ਕੋਲ ਜਾਂਦੇ ਨੇ, ਤਾਂ ਡਾਕਟਰ ਉਹਨਾਂ ਦਾ ਐਕਸਰੇ ਕਰਾਉਂਦੇ ਨੇ, ਸੀਟੀ ਸਕੈਨ ਕਰਾਉਂਦੇ ਨੇ, MRI ਕਰਾਉਂਦੇ ਨੇ, ਜਿੱਥੋਂ ਇਹ ਪਤਾ ਲੱਗਦਾ ਵੀ ਉਹਨਾਂ ਦੀ ਜਿਹੜੀ ਡਿਸਕ ਹੈਗੀ ਹੈ ਉਹ ਕਿੰਨੀ ਕੁ ਰਪਚਰ ਹੋਈ ਹੈ, ਕਿੰਨਾ ਕੁ ਬਲਜ ਹੈ, ਜਾਂ ਕਿੰਨੀ ਕੁ ਉਹਨਾਂ ਦੀ ਨਰਵ ਪ੍ਰੈਸ ਹੋ ਰਹੀ ਹੈ। ਜੇ ਤਾਂ ਉਹ 4 ਹਫ਼ਤੇ ਜਾਂ 6 ਹਫ਼ਤੇ 'ਚ ਬਿਮਾਰੀ ਹਟ ਜਾਵੇ ਫਿਰ ਤਾਂ ਠੀਕ ਹੋ ਜਾਂਦੇ ਪੇਸ਼ੈਂਟ, ਲੇਕਿਨ ਜੇ ਕਰੋਨਿਕ ਹੋ ਜਾਵੇ ਫਿਰ ਉਹਨਾਂ ਨੂੰ ਜ਼ਰੂਰ ਆਪਣੇ ਆਯੁਰਵੇਦਿਕ ਡਾਕਟਰ ਕੋਲ ਜਾਣਾ ਚਾਹੀਦਾ। ਅਸੀਂ ਵੀ ਇਹਦਾ ਬਹੁਤ ਸਕਸੈਸਫੁਲ ਟ੍ਰੀਟਮੈਂਟ ਕਰਦੇ ਹਾਂ, ਕਿਉਂਕਿ ਮੈਂ ਦੇਖਿਆ ਕਈ ਵਾਰ ਮਰੀਜ਼ਾਂ ਦੇ ਰਿਪੋਰਟਾਂ ਦੇ ਵਿੱਚ ਲਿਖਿਆ ਵੀ ਹੁੰਦਾ ਹੈ ਕਿ ਉਹਨਾਂ ਦੀਆਂ ਹੱਡੀਆਂ ਡੀਜਨਰੇਟ ਕਰ ਰਹੀਆਂ ਨੇ, ਰੀੜ੍ਹ ਦੀ ਹੱਡੀ ਡੀਜਨਰੇਟ ਕਰ ਰਹੀ ਹੈ। ਡੀਜਨਰੇਸ਼ਨ ਜਦੋਂ ਹੋ ਰਹੀ ਹੈ ਉੱਥੇ ਸਾਨੂੰ ਡੀਜੂਬਿਲੇਟਿੰਗ ਦਵਾਈਆਂ, ਜਿਵੇਂ ਤੁਹਾਨੂੰ ਤੁਸੀਂ ਵੀ ਇਹਦਾ ਐਕਸਪੀਰੀਅੰਸ ਕੀਤਾ ਵੀ ਅਸ਼ਵਗੰਧਾ, ਬੋਸਵੇਲੀਆ, ਹਲਦੀ, ਇਹ ਚੀਜ਼ਾਂ ਬੋਡੀ 'ਚ ਰੀਜੂਬਿਲੇਸ਼ਨ ਦਾ ਕੰਮ ਕਰਦੀਆਂ। ਸੋ ਇਹਨਾਂ ਤੋਂ ਬਣੇ ਹੋਏ ਕੈਪਸੂਲ ਅਸੀਂ ਦਿੰਦੇ ਹਾਂ ਪੇਸ਼ੈਂਟਸ ਨੂੰ, 2 ਤਰ੍ਹਾਂ ਦੇ ਕੈਪਸੂਲ ਆਪਣੇ ਪੇਸ਼ੈਂਟਸ ਦਿੰਦੇ ਹਾਂ। ਬਹੁਤ ਆਰਾਮ ਆਉਂਦਾ ਮਰੀਜ਼ਾਂ ਨੂੰ, ਔਰ ਬਹੁਤ ਸਾਰੇ ਮਰੀਜ਼ ਜਿਹਨਾਂ ਨੂੰ ਸਰਜਰੀ ਰਿਕਮੈਂਡ ਕੀਤੀ ਹੋਈ ਸੀ ਰੀੜ੍ਹ ਦੀ ਹੱਡੀ ਦੀ, ਉਹ ਵੀ ਸਾਡੇ ਪੇਸ਼ੈਂਟ ਠੀਕ ਹੋ ਗਏ ਨੇ। ਸੋ ਇਹ ਜੇ ਕਿਸੇ ਨੂੰ ਆਮ ਅਸੀਂ ਸਲਿਪ ਡਿਸ ਕਰਕੇ ਔਰ ਕਈ ਵਾਰ ਮਸਲ ਪੇਨ ਕਰਕੇ ਵੀ ਦਰਦ ਹੋਣ ਲੱਗ ਜਾਂਦਾ ਰੀੜ ਦੀ ਹੱਡੀ ਚ, ਉਹਦੇ ਲਈ ਮੈਂ ਜੇ ਮਸਲ ਪੇਨ ਹੈ ਇੱਕ ਘਰੇਲੂ ਨੁਸਖਾ ਦੱਸਦਾ। ਸਰੋਂ ਦਾ ਤੇਲ 200 ml ਲੈ ਕੇ ਕੁਝ 5 ਗ੍ਰਾਮ ਜਾਂ 7 ਗ੍ਰਾਮ ਕਾਫੂਰ ਤੁਸੀਂ ਮੈਲਟ ਕਰਕੇ ਪਾ ਲੈਣਾ ਉਹਦੇ
ਕਾਫੂਰ
ਕਾਫੂਰ
ਬੜੀ ਦੇਰ ਬਾਅਦ ਮੁਸ਼ਕਾਫੂਰ ਕਾਫੂਰ ਬੜੀ ਦੇਰ ਬਾਅਦ ਸ਼ਬਦ ਯਾਦ ਆਇਆ ਵਾ ਅੱਛਾ ਸਰੋਂ ਦੇ ਤੇਲ ਚ ਕਾਫੂਰ ਮਿਲਾ ਲੈਣਾ ਠੀਕ ਹੈ
ਕਾਫੂਰ ਮਿਲਾ ਲੈਣਾ ਬਸ ਇਹਦੀ ਮਾਲਿਸ਼ ਕਰਨੀ ਹੈ ਇਹਦੇ ਨਾਲ ਜਿੰਨੀ ਵੀ ਮਸਲ ਪੇਨ ਕਰਕੇ ਜੇ ਬੈਕ ਏਕ ਹੁੰਦੀ ਹੈ ਉਹ ਬਿਲਕੁਲ ਠੀਕ ਹੋ ਜਾਂਦੀ ਹੈ 100% ਥੱਲੇ ਉਤਾਰ ਲੋ ਇਹਨੂੰ ਉਸ ਤੋਂ ਬਾਅਦ ਇਹਦੇ ਵਿੱਚ 5-7 ਗ੍ਰਾਮ ਮੁਸ਼ਕਾਫੂਰ ਜਿਹੜਾ ਉਹ ਡਲੀ ਉਹਦੀ ਪਾਓ ਇਕਦਮ ਮੈਲਟ ਹੋ ਜਾਂਦਾ ਬਸ ਉਹ ਤੁਹਾਡੀ ਦਵਾਈ ਤਿਆਰ ਹੈ ਇਹਦੀ ਮਾਲਿਸ਼ ਕਰਨੀ ਹੈ ਕਮਰ ਤੇ ਕਮਰ ਦਰਦ ਠੀਕ ਹੋ ਜਾਂਦਾ
ਪਿੰਜੜੀਆਂ ਲਈ ਵੀ ਇਹ ਠੀਕ ਹੈ
ਬਿਲਕੁਲ ਪਿੰਜੜੀਆਂ ਤੇ ਵੀ ਮਾਲਿਸ਼ ਕਰ ਸਕਦੇ
ਪਿੰਜੜੀਆਂ ਲਈ ਪੱਟਾਂ ਲਈ
ਹਾਂਜੀ ਹਾਂ
ਜੇ ਐਕਸਰਸਾਈਜ਼ ਕਰਦੇ ਆ ਡੋਲਿਆਂ ਦੇ ਲਈ
ਬਿਲਕੁਲ ਇਹ ਮਸਲ ਪੇਨ ਲਈ ਕਮਾਲ ਦੀ ਦਵਾਈ ਹੈ
ਜੀ ਸੋ ਸੋਤੇ ਇਹ ਨੋਟ ਕਰ ਲਓ ਨੁਸਖਾ ਅਗਰ ਪਿੰਜਣੀਆਂ 'ਚ ਦਰਦ ਹੈ ਜਾਂ ਫਿਰ ਬੈਕ ਪੇਨ ਹੈ ਲੋਅਰ ਬੈਕ ਪੇਨ ਹੈ ਕਿਤੇ ਵੀ ਕਈ ਵਾਰੀ ਅੱਛਾ ਬਹੁਤ ਤਰ੍ਹਾਂ ਦੇ ਓਇਲ ਤੁਹਾਨੂੰ ਮਿਲਦੇ ਆ ਲੌਂਗਾਂ ਦਾ ਤੇਲ ਵੀ ਮਿਲਦਾ ਆ ਉਹ ਵੀ ਚੀਨੀਆਂ ਨੇ ਵਾਹਵਾ ਵੇਚਿਆ ਉਹ ਲੌਂਗਾਂ ਦਾ ਤੇਲ ਅਤੇ ਹੋਰ ਵੀ ਪਰ ਆਹ ਬੜਾ ਸਿੰਪਲ ਜਿਹਾ ਨੁਸਖਾ ਇਹਨਾਂ ਨੇ ਦੱਸ ਦਿੱਤਾ ਕਿ ਸਰੋਂ ਦਾ ਤੇਲ ਲੈ ਲਓ ਵਿੱਚ 5-7 ਗ੍ਰਾਮ ਮੁਸ਼ਕਾਫੂਰ ਆ ਉਹ ਪਾ ਲਓ ਅਤੇ ਥੋੜ੍ਹਾ ਗਰਮ ਕਰਕੇ ਤੁਹਾਡੀ ਦਵਾਈ ਤਿਆਰ ਆ ਉਹਨੂੰ ਮਲ ਲਿਆ ਵੈਸੇ ਵੀ ਸਰੋਂ ਦਾ ਤੇਲ ਹੁਣ ਠੰਡ ਆ ਰਹੀ ਹੈ ਮਾੜੀ ਜਿਹੀ ਉਂਗਲੀ ਸਰੋਂ ਦੇ ਤੇਲ 'ਚ ਗਿੱਲੀ ਕਰਕੇ ਆਪਣੀ ਧੁੰਨੀ 'ਤੇ ਵੀ ਲਾ ਲਿਆ ਕਰੋ ਤੁਹਾਡੇ ਬੋਲੋ ਨਹੀਂ ਕਦੇ ਪਾਟਣਗੇ
ਜੀ 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 ਔਰ ਮੈਂ ਇਹ ਦੱਸਦਾ ਕਿ ਜਿਹੜਾ ਮੁਸ਼ਕਾਫੂਰ ਹੁੰਦਾ ਹੈ ਹਾਈਲੀ ਵੋਲੇਟਾਈਲ ਹੁੰਦਾ ਇਹਨੂੰ ਜੇ ਤੁਸੀਂ ਉਹਦੇ ਹੀਟਰ ਤੇ ਰੱਖੋਗੇ ਕਈ ਵਾਰ ਅੱਗ ਵੀ ਲੱਗ ਸਕਦੀ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਵੀ ਤੁਸੀਂ ਤੇਲ ਪਹਿਲਾਂ ਗਰਮ ਕਰ ਲਓ ਉਹਨੂੰ ਹੀਟਰ ਤੋਂ ਅਲੱਗ ਕਰ ਲਓ
ਉਸ ਤੋਂ ਬਾਅਦ ਇਹਨੂੰ ਮੁਸ਼ਕਾਫੂਰ ਨੂੰ
ਪਾਉਣਾ
416-804-1500 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ 416-804-1500 ਇਹਨਾਂ ਨੰਬਰ ਥੈਂਕ ਯੂ ਧੰਨਵਾਦ
ਪੂਰੇ 37 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਐਤਕੀ
ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ
ਧਰਮ ਨਾਲ ਆ ਤਾਂ ਤੂੰ ਮੇਰੇ ਦਿਲ ਦੀ ਗੱਲ ਕਰਦੀ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
ਲੈ ਗਿੱਲ ਇੰਟਰਨੈਸ਼ਨਲ ਟ੍ਰੈਵਲ ਵਾਲਿਆਂ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਪਿਛਲੇ 37 ਸਾਲਾਂ ਤੋਂ ਆਪਣੇ ਕਲਾਇੰਟਸ ਦੇ ਨਾਲ
37 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ
ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ ਤਾਂ ਯਾਦ ਰੱਖੋ ਗਿੱਲ ਇੰਟਰਨੈਸ਼ਨਲ ਟ੍ਰੈਵਲ
ਸਰਵਿੰਗ ਕੈਨੇਡਾ ਨੇਸ਼ਨਵਾਈਡ
416-233-4455 ਔਰ ਵਿਜ਼ਿਟ giltravels.com
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400 ਜਾਂ ਫਿਰ ਲੰਡਨ 647-4081-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
Pride Truck Sales ਸਾਰੇ ਬ੍ਰਾਂਡਸ ਦੇ ਯੂਜ਼ ਟਰੱਕਸ ਲਈ ਵਨ ਸਟਾਪ ਸ਼ਾਪ 100% ਸੈਟੀਸਫੈਕਸ਼ਨ ਨਾਲ ਸਾਰੇ ਟਰੱਕ ਡਿਲੀਵਰ ਕੀਤੇ ਜਾਂਦੇ ਹਨ ਅਤੇ ਜੇਕਰ ਕੋਈ ਸੰਤੁਸ਼ਟ ਨਹੀਂ ਹੈ ਤਾਂ 30 ਦਿਨਾਂ ਦੇ ਅੰਦਰ ਬਿਨਾਂ ਕਿਸੇ ਸਵਾਲ ਜਵਾਬ ਦੇ ਟਰੱਕ ਰੀਪਲੇਸ ਕੀਤਾ ਜਾਂਦਾ ਹੈ $5,000 ਤੱਕ ਦਾ ਸਪੈਸ਼ਲ ਕੈਸ਼ ਬੈਕ ਪ੍ਰਮੋਸ਼ਨ ਵੀ ਚੱਲ ਰਿਹਾ ਹੈ ਇਸ ਤੋਂ ਇਲਾਵਾ ਟੀ ਪਾਇੰਟ ਲੀਜ਼ਿੰਗ ਕੈਪੀਟਲ ਕਾਰਪੋਰੇਸ਼ਨ ਜਿਸ ਵਿੱਚ ਫਲੈਕਸੀਬਲ ਪੇਮੈਂਟ ਆਪਸ਼ਨ ਹਨ ਫਸਟ ਟਾਈਮ ਟਰੱਕ ਬਾਇਰ ਨੋ ਕ੍ਰੈਡਿਟ ਜਾਂ ਫਿਰ ਬੈਡ ਕ੍ਰੈਡਿਟ ਵਾਲਿਆਂ ਲਈ ਨੋ ਪ੍ਰੋਬਲਮ PR ਸਟੇਟਸ ਨਾ ਹੋਣ ਤੇ ਵੀ ਟਰੱਕ ਲੋਨ ਮਿਲਦਾ ਹੈ ਜ਼ੀਰੋ ਡਾਊਨ ਪੇਮੈਂਟ ਆਪਸ਼ਨ ਵੀ ਉਪਲਬਧ ਹੈ ਇਸ ਤੋਂ ਇਲਾਵਾ ਟਰੱਕ ਦੀ ਰਿਪੇਅਰ ਮੈਂਟੇਨੈਂਸ ਅਤੇ ਆਇਲ ਚੇਂਜ ਦਾ ਸਾਰਾ ਖਰਚਾ ਟੀ ਪਾਇੰਟ ਟਰੱਕ ਰੈਂਟਲ ਵੱਲੋਂ ਕਵਰ ਕੀਤਾ ਜਾਂਦਾ ਹੈ ਕਸਟਮਰ ਨੇ ਆਪਣੇ ਵੱਲੋਂ ਸਿਰਫ ਡੀਜ਼ਲ ਹੀ ਪਵਾਉਣਾ ਹੈ ਕਾਲ ਕਰੋ 905-564-1077 905-564-1077
Brampton Truck Repair and Tire Center ਲੈਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫ਼ਤੇ ਦੇ 7 ਦਿਨ ਖੁੱਲੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕੋ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਪ੍ਰੋਮੋ ਕੋਡ ਸਰ ਸਵੇਰ 8 ਤੋਂ ਲੈ ਕੇ 10 ਵਜੇ ਤੱਕ। ਜੇਕਰ ਅਸੀਂ ਦੁਨੀਆ ਪੱਧਰ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਟਰੰਪ ਦੀ ਇੰਪੀਚਮੈਂਟ ਦਾ ਮਸਲਾ ਕਾਫੀ ਆ ਜਿਹੜਾ ਉਹ ਪਖਿਆ ਹੋਇਆ ਹੈ। ਔਰ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਨੇ ਕੱਲ੍ਹ ਇੱਕ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਟਰੰਪ ਉਹਨਾਂ ਦੇ ਨਾਲ, ਜਿੱਥੇ ਟਰੰਪ ਹੁਣੀ ਕਹਿ ਰਹੇ ਨੇ ਕਿ ਇੱਕ ਬੜੀ ਹੀ ਜੈਂਟਲ ਸਾਡੀ ਸਾਰੀ ਇਹ ਗੱਲਬਾਤ ਸੀਗੀ, ਇਹਦੇ 'ਚ ਕੋਈ ਇੱਦਾਂ ਦੀ ਗੱਲ ਨਹੀਂ। ਦੂਸਰੇ ਪਾਸੇ ਜਿਹੜੀ ਕਲਾਸੀਫਾਈਡ ਇਨਫੋਰਮੇਸ਼ਨ ਰਿਲੀਜ਼ ਕੀਤੀ ਗਈ ਆ ਉਹਦੇ 'ਚ ਇਹ ਵਾਰ ਵਾਰ ਆਉਂਦਾ ਹੈ ਕਿ ਟਰੰਪ ਨੇ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਕਿ ਜੋ ਬਾਈਡਨ ਦੇ ਮੁੰਡੇ ਦੀਆਂ ਕਾਫੀ ਉੱਥੇ ਯੂਕਰੇਨ ਦੇ ਵਿੱਚ ਪ੍ਰੋਪਰਟੀਜ਼ ਵਗੈਰਾ, ਕੋਈ ਇਨਵੈਸਟਮੈਂਟ ਬਿਜ਼ਨਸ ਹੈ, ਉਸ ਦੇ ਉੱਤੇ ਥੋੜ੍ਹਾ ਜਿਹਾ ਡਿਟੇਲ ਇਨਫੋਰਮੇਸ਼ਨ ਲੱਭੋ, ਉਹਦੇ 'ਚ ਕੁਛ ਮਾੜੀ ਚੀਜ਼ ਲੱਭੋ। ਸੋ ਇਹਦੇ ਉੱਤੇ ਕਾਫੀ ਮਸਲਾ ਇਸ ਸਮੇਂ ਪਖਿਆ ਹੋਇਆ ਟਰੰਪ ਦੀ ਇੰਪੀਚਮੈਂਟ ਦਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਡਿਪਰੈਸ਼ਨ ਦੇ ਮਰੀਜ਼ ਨੇ ਡਾਕਟਰ ਕੋਲ ਜਾ ਕੇ ਆਪਣੇ ਆਪ ਨੂੰ ਟੀਕਾ ਲਵਾਇਆ ਅਤੇ ਯੂਥਨੇਸ਼ੀਆ ਅਤੇ ਨਵੇਂ ਬਣੇ ਲਾਅ ਦੇ ਤਹਿਤ ਆਪਣੇ ਆਪ ਨੂੰ ਅਸਿਸਟਡ ਸੁਸਾਈਡ ਜਿਹੜੀ ਆ ਉਹ ਉਸਨੇ ਕੀਤੀ ਹੈ ਡਾਕਟਰਾਂ ਦੀ ਮਦਦ ਦੇ ਨਾਲ। ਉਸ ਦੀ ਮੌਤ ਨੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਬਹਿਸ ਇਹ ਛਿੜ ਚੁੱਕੀ ਹੈ ਕਿ ਜਿਹੜੇ ਬੰਦੇ ਡਿਪਰੈਸ਼ਨ ਦੇ ਵਿੱਚ ਨੇ, ਜਦੋਂ ਬੰਦਾ ਡਿਪਰੈਸ਼ਨ ਚਲਿਆ ਜਾਂਦਾ ਉਹਦੇ ਹਰ ਵਕਤ ਮਨ ਦੇ ਵਿੱਚ ਇਹ ਆਉਂਦਾ ਰਹਿੰਦਾ ਵੀ ਮੈਂ ਤਾਂ ਮਰਨਾ ਚਾਹੁੰਦਾ। ਔਰ ਉਹ ਪਤਾ ਜਿਹਨੂੰ ਪਤਾ ਵੀ ਇਹਦਾ ਲਾ ਹੈਗਾ, ਤੁਸੀਂ ਡਾਕਟਰ ਕੋਲ ਜਾ ਕੇ ਆਪਦਾ ਟੀਕਾ ਲਵਾ ਲਓ, ਮਰ ਜਾਓ। ਬੜਾ ਵਧੀਆ ਲਿਬਰਲ ਨੇ ਕਾਨੂੰਨ ਬਣਾਤਾ, ਮਰਨਾ ਚਾਹੁੰਦੇ ਹੋ ਕਿ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਗੀ, ਜਾਓ ਡਾਕਟਰ ਦੇ ਕਹੋ ਵੀ ਮੈਂ ਤਾਂ ਮਰਨਾ, ਡਾਕਟਰ ਉਹਦੇ ਟੀਕਾ ਲਾ ਦੇਣਗੇ, ਤੁਸੀਂ ਡਨ। ਇਹ ਜਿਹੜੀ ਹੁਣ ਤੱਕ 2016 'ਚ ਲਾ ਬਣਿਆ ਸੀਗਾ, ਹੁਣ ਤੱਕ ਆਲਮੋਸਟ 6700 ਸਮ ਬੰਦੇ ਕਹਿ ਲਓ ਤੁਸੀਂ, 7000 ਬੰਦੇ 2.5-3 ਸਾਲ ਦੇ ਵਿੱਚ ਇਹ ਟੀਕਾ ਲਵਾ ਚੁੱਕੇ ਨੇ ਅਤੇ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ। ਇਸ ਡਿਪਰੈਸ਼ਨ ਦੇ ਮਰੀਜ਼ ਦੀ ਮੌਤ ਤੋਂ ਬਾਅਦ ਇੱਕ ਵਾਰ ਫਿਰ ਚਰਚਾ ਛਿੜੀ ਹੈ, ਜਿਹੜੇ ਇੱਦਾਂ ਦੇ ਮਰੀਜ਼ ਨੇ ਉਹਨਾਂ ਦੇ ਲਈ ਇੱਕ ਵਾਰੀ ਲਾਅ ਨੂੰ ਫਿਰ ਦੇਖਿਆ ਜਾਣਾ ਚਾਹੀਦਾ, ਕੋਖਿਆ ਜਾਣਾ ਚਾਹੀਦਾ ਆ ਕਿ ਕੀ ਉਹਨਾਂ ਦਾ ਇਲਾਜ ਸੰਭਵ ਹੈਗਾ। ਜੇ ਉਹਨਾਂ ਦਾ ਇਲਾਜ ਸੰਭਵ ਹੈਗਾ ਤਾਂ ਉਹਨਾਂ ਨੂੰ ਡਾਕਟਰ ਇਹ ਵੀ ਸਲਾਹ ਦੇਣਗੇ, ਭਾਈ ਤੁਹਾਨੂੰ ਮਰਨ ਦੀ ਲੋੜ ਨਹੀਂ ਗੀ, ਤੁਹਾਡਾ ਅਸੀਂ ਇਲਾਜ ਕਰਦੇ ਹਾਂ, ਤੁਸੀਂ ਠੀਕ ਹੋ ਜਾਣਾ, ਤੁਸੀਂ ਬਿਮਾਰ ਹੋ, ਇਹ ਇੱਕ ਬਿਮਾਰੀ ਹੈ, ਡਿਪਰੈਸ਼ਨ ਹੈ, ਜੇ ਤੁਹਾਡੇ ਮਨ ਦੇ ਅੰਦਰ ਖਿਆਲ ਆਉਂਦੇ ਨੇ ਕਿ ਮੈਂ ਮਰਨਾ, ਮੈਂ ਆਪਣੇ ਆਪ ਨੂੰ ਖਤਮ ਕਰਨਾ, ਇਹ ਕੋਈ ਹੋਰ ਚੀਜ਼ ਨਹੀਂ, ਇਹ ਇੱਕ ਬਿਮਾਰੀ ਹੈ, ਇਸ ਨੂੰ ਠੀਕ ਕੀਤਾ ਜਾ ਸਕਦਾ, ਤੁਹਾਡੇ ਖਿਆਲ ਚੇਂਜ ਕੀਤੇ ਜਾ ਸਕਦੇ ਆ। ਸੋ ਇਹ ਬ੍ਰਿਟਿਸ਼ ਕੋਲੰਬੀਆ ਤੋਂ ਇਸ ਸਮੇਂ ਖਬਰ ਚੱਲ ਰਹੀ ਹੈ ਸਿਸਟਰ ਸੁਸਾਈਡ ਦੇ ਸੰਬੰਧ ਵਿੱਚ, ਕਿ ਇਸ ਵਿਅਕਤੀ ਦੀ ਮੌਤ ਤੋਂ ਬਾਅਦ ਨਵੀਂ ਡਿਬੇਟ ਆ ਜਿਹੜੀ ਉਹ ਸ਼ੁਰੂ ਹੋ ਰਹੀ ਹੈ ਕਿ ਹਰ ਕਿਸੇ ਨੂੰ ਹੀ ਜਿਹੜਾ ਮਰਨ ਦੇ ਦਿੱਤਾ ਜਾਵੇ। ਇਸ ਤੋਂ ਇਲਾਵਾ ਥੋੜ੍ਹੀਆਂ ਮੈਂ ਖਬਰਾਂ ਇੱਥੋਂ ਦੀਆਂ ਵੀ ਦੂਜੀਆਂ ਵੀ ਸਾਂਝੀਆਂ ਕਰਦਾ ਤੁਹਾਡੇ ਨਾਲ ਕਿ ਕਿਹੜਾ ਲੀਡਰ ਕਿਸ ਸਮੇਂ ਕਿੱਥੇ ਹੈ ਅਤੇ ਕੀ ਐਲਾਨ ਕੱਲ੍ਹ ਉਹਨਾਂ ਨੇ ਕੀਤੇ ਨੇ। ਸੋ ਮੇਰੇ ਨਾਲ ਇਸ ਸਮੇਂ ਹਰਦੀਪ ਜੀ ਨੇ। ਹਰਦੀਪ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਤੇ ਸਾਰੇ ਹੀ ਖਬਰ ਸਾਡੇ ਪਿਆਰਪ੍ਰੀਤ, ਸਤਿ ਸ੍ਰੀ ਅਕਾਲ
ਜੀ।
ਸੋ ਅਸੀਂ ਗੱਲ ਕਰ ਰਹੇ ਸੀਗੇ ਪਿਛਲੇ ਵੀਕ ਦੇ ਵਿੱਚ ਐਕਸਚੇਂਜ ਡਿਸਟ੍ਰਿਕਟ ਮਿਸਿਸਾਗਾ ਦੀ, ਜਿਹੜੇ ਕਿ ਮਿਸਿਸਾਗਾ ਦੀ ਨਿਊਐਸਟ ਕੋਂਡੋ ਪ੍ਰੋਜੈਕਟ ਬਣ ਜਾ ਰਹੀ ਆ, ਸਕੁਏਅਰ 1 ਮਾਲ ਦੇ ਬਿਲਕੁਲ ਸਾਹਮਣੇ, ਬਹੁਤ ਹੀ ਵਧੀਆ ਲੋਕੇਸ਼ਨ ਆ ਤੇ ਬਹੁਤ ਹੀ ਵਧੀਆ ਪ੍ਰੋਜੈਕਟ ਬਣ ਜਾ ਰਹੀ ਆ ਮਿਸਿਸਾਗਾ ਦੇ ਵਿੱਚ। 42 ਸਟੋਰੀ ਟਾਵਰ ਬਣ ਜਾ ਰਿਹਾ ਆ, ਜਿਹਦੇ ਵਿੱਚ ਅਸੀਂ ਦੇ ਰਹੇ ਹਾਂ ਅਸਾਈਨਮੈਂਟ ਕਲੋਜ, ਕੈਪ, ਡਿਵੈਲਪਮੈਂਟ ਚਾਰਜਿਸ, ਡਿਸਕਾਊਂਟਡ ਪਾਰਕਿੰਗ, ਐਕਸਟੈਂਡਡ ਡਿਪੋਜ਼ਿਟ ਸਟਰਕਚਰ। ਅਸੀਂ 2 ਸਾਲਾਂ ਦੇ ਵਿੱਚ 20% ਡਾਊਨ ਦੇਣਾ ਆ 2.5% ਦੀਆਂ ਕਿਸ਼ਤਾਂ ਦੇ ਵਿੱਚ। ਇਹਦੀ ਕਲੋਜ਼ਿੰਗ ਹੋਵੇਗੀ ਨਵੰਬਰ 2024 ਦੇ ਵਿੱਚ। 1 ਬੈਡਰੂਮ ਯੂਨਿਟਾਂ ਸ਼ੁਰੂ ਹੁੰਦੀਆਂ ਨੇ 4,15,900 ਤੋਂ ਤੇ 2 ਬੈਡਰੂਮ ਯੂਨਿਟਾਂ ਸ਼ੁਰੂ ਹੁੰਦੀਆਂ ਨੇ 5,35,400 ਤੋਂ। ਬਹੁਤ ਹੀ ਸੋਹਣੀ ਬਿਲਡਿੰਗ ਬਣ ਜਾ ਰਹੀ ਹੈ, ਜਿਹਦੇ ਵਿੱਚ ਕੁਛ ਐਕਸਕਲੂਸਿਵ ਅਮੈਨਿਟੀਜ਼ ਜਿਹੜੀਆਂ ਦੂਸਰੀਆਂ ਬਿਲਡਿੰਗਾਂ ਕੋਲ ਨਹੀਂ ਹੈਗੇ, ਜਿਸ ਤਰ੍ਹਾਂ ਇੱਕ ਰੂਫ ਟਾਪ ਸਕਾਈ ਰੈਸਟੋਰੈਂਟ ਤੇ ਤੁਹਾਡੇ ਕੋਲ ਸਾਰਾ 360 ਵਿਊ ਮਿਸਿਸਾਗਾ ਦਾ ਹੋਵੇਗਾ। ਤੇ ਨਾਲ ਇੱਕ ਸਕਾਈ ਜਿਮ ਟੋਪ ਫਲੋਰ ਦੇ ਉੱਤੇ, ਤੁਹਾਨੂੰ ਸਾਰਾ 360 ਵਿਊ ਮਿਲ ਸਕਦਾ ਮਿਲੂਗਾ। ਸੋ ਬਹੁਤ ਹੀ ਵਧੀਆ ਬਿਲਡਿੰਗ ਬਣ ਜਾ ਰਹੀ ਹੈ ਤੇ ਬਹੁਤ ਹੀ ਵਧੀਆ ਲੋਕੇਸ਼ਨ ਦੇ ਵਿੱਚ। ਇਸ ਬਿਲਡਿੰਗ ਬਾਰੇ ਹੋਰ ਇਨਫੋਰਮੇਸ਼ਨ ਲੈਣ ਲਈ ਸਾਨੂੰ ਕਾਲ ਕਰ ਸਕਦੇ ਹੋ 416-877-6464-416-877-6464-8674-6464-64। ਇਸ ਤੋਂ ਅਲਾਵਾ ਡਾਊਨਟਾਊਨ ਟੋਰਾਂਟੋ ਦੇ ਵਿੱਚ 11YV ਕੌਂਡੋਜ ਯੋਰਕਵਿਲ ਬੜੀ ਤੇਜ਼ੀ ਨਾਲ ਵਿਕ ਰਹੇ ਨੇ, ਅਕ੍ਰੋਸ ਦ ਸਟਰੀਟ ਫਰੋਮ 4 ਸੀਜ਼ਨਸ ਹੋਟਲ, ਸਾਰੇ ਹਾਈ ਐਂਡ ਸ਼ਾਪਿੰਗ ਸੈਂਟਰ ਉਸ ਏਰੀਆ ਦੇ ਵਿੱਚ ਨੇ। AAA ਲੋਕੇਸ਼ਨ ਵਿਦ 100 ਵਾਕ ਸਕੋਰ, 62 ਸਟੋਰੀ ਟਾਵਰ ਰੈਡੀ ਇਨ 2024। ਇਹਦੇ ਵਿੱਚ ਵੀ ਅਸੀਂ ਐਕਸਟੈਂਡਡ ਡਿਪੋਜ਼ਿਟ ਸਟਰਕਚਰ, ਫ੍ਰੀ ਅਸਾਈਨਮੈਂਟ, ਕੈਪ ਡਿਵੈਲਪਮੈਂਟ ਚਾਰਜਸ ਦੇ ਰਹੇ ਹਾਂ। ਤੇ ਇਸ ਪ੍ਰੋਜੈਕਟ ਦੇ ਵਿੱਚ 1 ਬੈਡਰੂਮ ਯੂਨਿਟਾਂ ਸ਼ੁਰੂ ਹੁੰਦੀਆਂ ਨੇ 740,000 ਤੋਂ, ਤੇ ਯੂਨਿਟ ਚਲ ਜਾਂਦੀਆਂ ਨੇ ਇਹਦੇ ਵਿੱਚ $1.1-$1.2 million ਤੱਕ। ਇਹ ਵੀ ਯੋਰਕਵਿਲ ਏਰੀਆ ਦੀ ਹੋਟੈਸਟ ਪ੍ਰੋਜੈਕਟ ਚੱਲ ਰਹੀ ਆ ਇਸ ਵੇਲੇ। ਤੇ ਸੇਮ ਯੋਰਕਵਿਲ ਦੇ ਵਿੱਚ, ਯੋਰਕਵਿਲ ਬਲੂ ਏਰੀਆ ਦੇ ਵਿੱਚ, ਇਸ ਤੋਂ 2 ਬਲੋਕ ਦੂਰ 55C ਕੌਂਡੋਜ ਵਿਕ ਰਹੇ ਨੇ। 55C ਕੌਂਡੋਜ ਦੀ ਜਿਹੜੀ ਸਟੂਡੀਓ ਪ੍ਰਾਈਸਿੰਗ ਆ 590 ਤੋਂ ਸਟਾਰਟ ਹੁੰਦੀ ਹੈ, ਤੇ 1 ਬੈਡਰੂਮ 757 ਤੋਂ। ਇਹ ਵੀ ਬਹੁਤ ਅੱਛਾ ਪ੍ਰੋਜੈਕਟ ਚੱਲ ਰਿਹਾ ਯੋਰਕਵਿਲ ਦੇ ਏਰੀਆ ਦੇ ਵਿੱਚ। ਤੇ ਅੱਜ ਇੱਕ ਨਵੀਂ ਪ੍ਰੋਜੈਕਟ ਲਾਂਚ ਹੋ ਰਹੀ ਹੈ ਡਾਊਨਟਾਊਨ ਟੋਰਾਂਟੋ, ਅੱਜ ਹੋਵੇਗੀ ਲਾਂਚ ਉਹ 1 ਵਜੇ, ਯੂਨਾਈਟਿਡ ਕੌਂਡੋਜ, ਤੇ ਉਹਦੀ ਇਨਫੋਰਮੇਸ਼ਨ ਆਪਾਂ ਸਾਰਿਆਂ ਦੇ ਨਾਲ ਕੱਲ ਨੂੰ ਸਾਂਝੀ ਕਰਾਂਗੇ। ਤੇ ਇਹਨਾਂ ਪ੍ਰੋਜੈਕਟ ਤੋਂ ਇਲਾਵਾ ਜਿਹੜੀ ਪ੍ਰੋਜੈਕਟ ਸਾਡੇ ਕੋਲ ਇਨ ਦ ਫਿਊਚਰ ਰਿਲੀਜ਼ ਹੋਣੀ ਆ, ਅਕਤੂਬਰ ਦੇ ਪਹਿਲੇ ਵੀਕ ਦੇ ਵਿੱਚ ਹੈਮਿਲਟਨ ਦੇ ਵਿੱਚ LJM ਟਾਵਰ ਰਿਲੀਜ਼ ਹੋਣ ਜਾ ਰਿਹਾ ਆ, ਜਿਹਦੀ ਪ੍ਰਾਈਸਿੰਗ 1 ਬੈਡਰੂਮ ਪ੍ਰਾਈਸਿੰਗ $2,60,000 ਦੇ ਕਰੀਬ ਤੋਂ ਸਟਾਰਟ ਹੋਵੇਗੀ। ਬਹੁਤ ਹੀ ਜ਼ਿਆਦਾ ਵਧੀਆ ਪ੍ਰੋਜੈਕਟ ਹੋਵੇਗਾ ਹੈਮਿਲਟਨ ਦੇ ਵਿੱਚ, ਤੇ ਮੇਰੇ ਹਿਸਾਬ ਦੇ ਨਾਲ GTA ਦੇ ਵਿੱਚ ਆਲਮੋਸਟ ਸਭ ਤੋਂ ਵਨ ਆਫ ਦ ਚੀਪੈਸਟ ਕੌਂਡੋ ਪ੍ਰੋਜੈਕਟਸ ਰਿਲੀਜ਼ ਹੋਵੇਗਾ। ਸੋ ਡੈਫੀਨਿਟਲੀ ਉਹਦੇ ਵਿੱਚ ਰੂਮ ਹੈਗਾ ਮਨੀ ਬਣਾਉਣ ਦੇ ਲਈ, $2,60,000 ਤੋਂ ਸਟਾਰਟ ਹੋਵੇਗੀ। ਸੋ ਇਹਨਾਂ ਕਿਸੇ ਵੀ ਪ੍ਰੋਜੈਕਟ ਲਈ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-877-6464-64, ਇੱਕ ਵਾਰੀ ਫਿਰ 416-877-6464-64।
LJM ਟਾਵਰ ਦੇ ਵਿੱਚ ਗਰੰਟੀਡ ਤੁਸੀਂ ਯੂਨਿਟ ਲੈਣ ਦੇ ਲਈ 416-877-6464 ਦੇ ਉੱਤੇ ਕਾਲ ਕਰ ਲਓ। ਹੈਮਿਲਟਨ ਦੇ ਵਿੱਚ ਇਹ ਪ੍ਰੋਜੈਕਟ ਹੈ, ਹਰਦੀਪ ਉਸ ਦਾ ਪਲੈਟੀਨਮ ਐਕਸੈਸ ਹੈ ਇਸ ਦੇ ਪਾਸ, 416-877-6464 ਨੰਬਰ ਹੈ। ਸੋ LJM ਟਾਵਰ ਜੋ ਹੈਮਿਲਟਨ ਦੇ ਵਿੱਚ ਰਿਲੀਜ਼ ਹੋਣਾ ਹੈ ਔਰ ਇਹ ਦਿਨਾਂ ਦੇ ਵਿੱਚ ਵਿਕਣ ਵਾਲਾ ਟਾਵਰ ਹੋਵੇਗਾ। ਸੋ ਤੁਸੀਂ ਇਸ ਦੇ ਵਿੱਚ ਕੋਈ ਯੂਨਿਟ ਰਾਖਵੀਂ ਕਰਵਾਉਣੀ ਹੈ, ਜ਼ਰੂਰ ਆਪਣੀ ਈਮੇਲ ਟੈਕਸਟ ਕਰ ਦਿਓ, ਨਾਲ ਜ਼ਰੂਰ ਇਹ ਲਿਖ ਦਿਓ ਕਿ ਅਸੀਂ LJM ਟਾਵਰ ਦੇ ਵਿੱਚ ਆਪਣੇ ਲਈ ਇਨਫੋਰਮੇਸ਼ਨ ਚਾਹੀਦੀ ਹੈ। ਅਤੇ ਬਾਕੀ ਜਿਹੜੇ ਐਵਰੀ ਡੇ ਪ੍ਰੋਜੈਕਟ ਰਿਲੀਜ਼ ਹੁੰਦੇ ਨੇ ਉਹਨਾਂ ਦੀ ਵੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹੇਗੀ। ਸੋ 416-877-6464, 416-877-6464 ਹਰਦੀਪ ਦਾ ਨੰਬਰ ਹੈ, ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। VIPcondonetwork.com ਦੇ ਉੱਤੇ ਵੀ ਤੁਸੀਂ ਜਾ ਕੇ ਰਜਿਸਟਰਡ ਕਰ ਸਕਦੇ ਹੋ। ਥੈਂਕ ਯੂ ਸੋ ਮੱਚ ਹਰਦੀਪ,
ਥੈਂਕ ਯੂ,
ਧੰਨਵਾਦ ਜੀ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਗੁਰਪ੍ਰੀਤ ਖਹਿਰਾ ਜੀ ਵੀ ਸਟੂਡੀਓ 'ਚ ਪਹੁੰਚ ਚੁੱਕੇ ਨੇ, ਅਤੇ ਮੈਂ ਗੁਰਪ੍ਰੀਤ ਖਹਿਰਾ ਸਾਹਿਬ ਤੋਂ ਪਹਿਲਾਂ ਥੋੜ੍ਹੀ ਜਿਹੀ ਕਲਾਈਮੇਟ ਚੇਂਜ ਦੀ ਗੱਲ ਹੈ ਜ਼ਰੂਰ ਉਹ ਕਰਨੀ ਚਾਹਾਂਗਾ, ਜਾਂ ਫਿਰ ਇਮੀਗ੍ਰੇਸ਼ਨ ਦੇ ਮਸਲੇ ਹੀ ਡਿਸਕਸ ਕਰ ਲਈਏ। ਦੋ ਚੋਇਸਿਸ ਨੇ ਮੇਰੇ ਸਾਹਮਣੇ ਹੁਣ, ਜਾਂ ਤਾਂ ਕਲਾਈਮੇਟ ਚੇਂਜ ਦੇ ਉੱਤੇ ਵਾਰਤਾਲਾਪ ਤੁਹਾਡੇ ਨਾਲ ਸਾਂਝੀ ਕਰ ਦੇਵਾਂ, ਜਾਂ ਫਿਰ ਇਮੀਗ੍ਰੇਸ਼ਨ ਦੇ ਅਹਿਮ ਮਸਲੇ ਤੁਹਾਡੇ ਨਾਲ ਸਾਂਝੇ ਕਰ ਲਈਏ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਸ਼ੁਕਰੀਆ ਗਰਵਾਲ ਸਾਹਿਬ ਅਤੇ ਸਾਰੇ।
ਦੱਸੋ ਆਪਣੇ ਪਾਸ ਮਿੰਟ 20 ਬਚੇ ਨੇ, 18 ਮਿੰਟ ਨੇ
ਜੀ,
ਠੀਕ ਹੈ, 7-8 ਮਿੰਟ ਮੈਨੂੰ ਚਾਹੀਦੇ ਨੇ ਕਲਾਈਮੇਟ ਚੇਂਜ ਦੀ ਪਹਿਲਾਂ ਇਹ ਗੱਲ ਕਰ ਲਈਏ, ਜਾਂ ਤੁਹਾਡੇ ਪਾਸ ਇਮੀਗ੍ਰੇਸ਼ਨ ਦੇ ਲਈ ਤੁਹਾਡੇ ਚਲਾਇਆ ਚੱਲਦਾ ਪ੍ਰੋਗਰਾਮ, ਜੇ ਤੁਸੀਂ 20,000 ਦਾ ਚੈੱਕ ਦੇਣਾ ਹੁੰਦਾ ਸਟੇਸ਼ਨ ਨੂੰ ਤੁਹਾਡਾ ਹਿੱਸਾ ਹੁੰਦਾ ਆ, ਠੀਕ ਹੈ, ਤੋ ਮੈਨੂੰ ਦਿਓ 5 ਮਿੰਟ
ਜੀ।
ਕਲਾਈਮੇਟ ਵਿੱਚ ਤਬਦੀਲੀ ਉਸ ਵੇਲੇ ਹੁੰਦੀ ਹੈ ਜਦੋਂ ਧਰਤੀ ਦਾ ਜਲਵਾਯੂ ਸਿਸਟਮ ਲੰਮੇ ਸਮੇਂ ਦੇ ਇੱਕ ਵਿਸ਼ੇਸ਼ ਪੈਟਰਨ ਤੋਂ ਬਾਅਦ ਖਾਸ ਕਿਸਮ ਦੇ ਮੌਸਮ ਨੂੰ ਜਨਮ ਦਿੰਦਾ ਹੈ। ਮੋਟੇ ਤੌਰ ਉੱਤੇ ਜਿਸ ਦਰ ਨਾਲ ਸੂਰਜ ਤਪਸ਼ ਨੂੰ ਛੱਡਦਾ ਹੈ ਅਤੇ ਜਿਸ ਦਰ ਨਾਲ ਧਰਤੀ ਦਾ ਵਾਯੂਮੰਡਲ ਇਸ ਤਪਸ਼ ਨੂੰ ਜਜ਼ਬ ਕਰਦਾ ਹੈ, ਉਸ ਵਿਚਕਾਰਲੇ ਤਵਾਜਨ ਦੇ ਸਿੱਟੇ ਵਜੋਂ ਕਿਸੇ ਖਿੱਤੇ ਦਾ ਜਲਵਾਯੂ ਨਿਰਧਾਰਿਤ ਹੁੰਦਾ ਹੈ। ਅੱਜ ਵਿਸ਼ਵ ਦਾ ਸੰਕਟ ਇਹ ਹੈ ਕਿ ਹਰ ਪਾਸੇ ਗਰਮੀ ਵਧਣ, ਗਲੇਸ਼ੀਅਰ ਦੇ ਪਿੱਛੇ ਹਟਣ ਅਤੇ ਗ੍ਰੀਨ ਹਾਊਸ ਗੈਸਾਂ ਦੇ ਵੱਧ ਛੱਡੇ ਜਾਣ ਵਰਗੇ ਕਾਰਨਾਂ ਕਰਕੇ ਸਾਡਾ ਜਲਵਾਯੂ ਨਿਗਰਦਾ ਜਾ ਰਿਹਾ। ਇਹੀ ਕਾਰਨ ਹੈ ਕਿ ਬੀਤੇ ਦਿਨੀ ਨਿਊਯਾਰਕ ਵਿੱਚ ਹੋਈ ਯੂਨਾਈਟਿਡ ਨੇਸ਼ਨ ਦੀ ਇਕੱਤਰਤਾ ਦੌਰਾਨ ਸਵੀਡਨ ਦੀ 16 ਸਾਲਾਂ ਦੀ ਬੱਚੀ ਗ੍ਰੇਟਾ ਥਨਵਰਗ ਵੱਲੋਂ ਦਿੱਤੀ ਤੇਜ਼ ਤਰਾਰ ਅਤੇ ਭਾਵਪੂਰਨ ਤਕਰੀਰ ਨੇ ਵਿਸ਼ਵ ਨੇਤਾਵਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਵਿਸ਼ਵ ਦਾ ਤਕਰੀਬਨ ਹਰ ਦੇਸ਼ ਪੈਰਿਸ ਐਗਰੀਮੈਂਟ ਨੂੰ ਇੱਕ ਜਾਂ ਦੂਜੀ ਤਰ੍ਹਾਂ ਸਹੀ ਕਰ ਚੁੱਕਾ ਹੈ। ਪੈਰਿਸ ਐਗਰੀਮੈਂਟ ਮੁਤਾਬਕ ਇੰਡਸਟਰੀਅਲ ਯੁੱਗ ਆਉਣ ਤੋਂ ਪਹਿਲਾਂ ਜੋ ਧਰਤੀ ਦਾ ਤਾਪਮਾਨ ਸੀ, ਸਾਰੀਆਂ ਧਿਰਾਂ ਤਾਪਮਾਨ ਨੂੰ ਉਸ ਨਾਲੋਂ 2 ਡਿਗਰੀ ਸੈਲਸੀਅਸ ਵੱਧ ਤੱਕ ਸੀਮਿਤ ਕਰਨ ਲਈ ਕੰਮ ਕਰਨਗੀਆਂ। ਯੂਨਾਈਟਿਡ ਨੇਸ਼ਨ ਦੇ ਕਲਾਈਮੇਟਸ ਬਾਰੇ ਬਣੇ ਇੰਟਰ ਗਵਰਨਮੈਂਟਲ ਪੈਨਲ ਦੇ 2019 ਦੀ ਰਿਪੋਰਟ ਮੁਤਾਬਕ ਜੇ ਤਾਪਮਾਨ 1.5 ਡਿਗਰੀ ਸੈਲਸੀਅਸ ਵੀ ਘੱਟ ਕਰ ਲਿਆ ਜਾਂਦਾ ਹੈ ਤਾਂ 420 ਮਿਲੀਅਨ ਲੋਕ ਬੇਲੋੜੀ ਗਰਮੀ ਤੋਂ ਬਚ ਸਕਦੇ ਨੇ ਅਤੇ ਵਿਸ਼ਵ ਦਾ ਜਲਵਾਯੂ ਤਰ੍ਹਾਂ ਤਰ੍ਹਾਂ ਵਾਲੀ ਸਥਿਤੀ ਤੋਂ ਬਾਹਰ ਉੱਭਰ ਸਕਦਾ ਹੈ। 2/3 ਕੈਨੇਡੀਅਨ ਪਬਲਿਕ ਲਈ ਕਲਾਈਮੇਟ ਵਿਚਾਰਿਆ ਜਾਣ ਵਾਲਾ ਸਭ ਤੋਂ ਅਹਿਮ ਮੁੱਦਾ ਹੈ ਅਤੇ ਵੋਟਾਂ ਬਟੋਰਨ ਲਈ ਘਰੋਂ ਨਿਕਲਣ ਵਾਲੀਆਂ ਸਿਆਸੀ ਪਾਰਟੀਆਂ ਅੱਜ ਕੱਲ੍ਹ ਇਸ ਮੁੱਦੇ ਉੱਤੇ ਗੱਲ ਕਰਨੀ ਨਹੀਂ ਭੁੱਲਦੀਆਂ। ਵੇਖਣ ਨੂੰ ਇਹ ਬਣਦਾ ਹੈ ਕਿ ਆਖਰ ਨੂੰ ਪਾਰਟੀਆਂ ਇਸ ਮੁੱਦੇ ਉੱਤੇ ਕੀ ਪਹੁੰਚ ਰੱਖਦੀਆਂ ਨੇ। ਕਲਾਈਮੇਟ ਤਬਦੀਲੀ ਨੂੰ ਰੋਕਣ ਲਈ ਲਿਬਰਲ ਪਾਰਟੀ ਲਈ ਕਾਰਬਨ ਟੈਕਸ ਲਾਉਣਾ ਇੱਕ ਕੇਂਦਰੀ ਸਿਧਾਂਤ ਹੈ ਜਿਸ ਨੂੰ ਲੈ ਕੇ ਫੈਡਰਲ ਅਤੇ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਵਿਰੋਧ ਵਿੱਚ ਖੜ੍ਹੇ ਨੇ। ਲਿਬਰਲ ਸਰਕਾਰ ਨੇ ਪਿਛਲੇ ਸਾਲ $20 ਪ੍ਰਤੀ ਟਨ ਕਾਰਬਨ ਟੈਕਸ ਲਾਗੂ ਕੀਤਾ ਜੋ ਤਕਰੀਬਨ 4 ਸੈਂਟ ਪ੍ਰਤੀ ਲੀਟਰ ਗੈਸ ਬਣਦਾ ਹੈ। 2022 ਤੱਕ ਇਹ ਟੈਕਸ ਵੱਧ ਕੇ ਟੈਕਸ $50 ਪ੍ਰਤੀ ਟਨ ਹੋ ਜਾਵੇਗਾ। ਲਿਬਰਲ ਪਾਰਟੀ ਦਾ ਆਖਣਾ ਹੈ ਕਿ ਜੇ ਉਹ ਚੋਣ ਜਿੱਤ ਜਾਂਦੇ ਨੇ ਤਾਂ ਸਰਕਾਰ ਪ੍ਰੋਵਿੰਸ ਅਤੇ ਟੈਰੀਟੋਰੀ ਨਾਲ ਗੱਲਬਾਤ ਕਰਕੇ ਤੈਅ ਕਰੇਗੀ 2022 ਤੋਂ ਬਾਅਦ ਕਾਰਬਨ ਟੈਕਸ ਦੀ ਰੂਪਰੇਖਾ ਕਿਹੋ ਜਿਹੀ ਹੋਵੇਗੀ। 24 ਸਤੰਬਰ ਨੂੰ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ 2050 ਤੱਕ ਕੈਨੇਡਾ 0 ਨੈੱਟ ਕਾਰਬਨ ਐਮਿਸ਼ਨ ਕਰਨ ਵਾਲਾ ਮੁਲਕ ਬਣਾ ਦਿੱਤਾ ਜਾਵੇਗਾ। ਇਹ ਕਿਵੇਂ ਕੀਤਾ ਜਾਵੇਗਾ ਇਸ ਬਾਰੇ ਵੇਰਵੇ ਜਾਰੀ ਨਹੀਂ ਕੀਤੇ ਗਏ। ਟਰੂਡੋ ਸਾਹਿਬ ਨੇ ਤਾਂ ਦਾਅਵਾ ਕਰਤਾ ਕਿ 2050 ਤੱਕ ਅਸੀਂ ਕੈਨੇਡਾ ਨੂੰ 0 ਨੈੱਟ ਕਾਰਬਨ ਐਮਿਸ਼ਨ 'ਤੇ ਕਰ ਦਾਂਗੇ, ਜਿਵੇਂ 2050 ਤੱਕ ਟਰੂਡੋ ਸਾਹਿਬ ਦੀ ਸਰਕਾਰ ਰਹਿਣੀ ਹੁੰਦੀ ਹੈ, ਪਰ ਅਜਿਹਾ ਹੋਣਾ ਨਹੀਂ ਗਾ। ਕੰਜ਼ਰਵੇਟਿਵ ਲੀਡਰ ਐਂਡਰੂ ਸ਼ੇਅਰ ਨੂੰ ਲਿਬਰਲ ਦਾ ਕਾਰਬਨ ਟੈਕਸ ਬਿਓ ਵਰਗਾ ਲੱਗਦਾ, ਜ਼ਹਿਰ ਲੱਗਦਾ ਹੈ। ਉਹਨੇ ਪ੍ਰਣ ਕੀਤਾ ਕਿ ਸਰਕਾਰ ਵੰਡ ਦੀ ਸੂਰਤ ਵਿੱਚ ਉਹ ਕਾਰਬਨ ਟੈਕਸ ਦਾ ਬੋਰੀਆ ਬਿਸਤਰਾ ਗੋਲ ਕਰ ਦੇਵੇਗਾ। ਕੰਜ਼ਰਵੇਟਿਵ ਪਾਰਟੀ ਗ੍ਰੀਨ ਹਾਊਸ ਮਿਸ਼ਨ ਨੂੰ ਘੱਟ ਕਰਨ ਬਾਬਤ ਕੋਈ ਵੀ ਟੀਚਾ ਨਿਰਧਾਰਿਤ ਕਰਨ ਦਾ ਦੇ ਹੱਕ ਵਿੱਚ ਨਹੀਂ ਹੈ। ਕੰਜ਼ਰਵੇਟਿਵ ਸੋਚ ਹੈ ਕਿ ਜਦੋਂ ਕੰਪਨੀਆਂ ਨੂੰ ਗ੍ਰੀਨ ਹਾਊਸ ਮਿਸ਼ਨ ਘੱਟ ਪੈਦਾ ਕਰਨ ਲਈ ਟੈਕਸ ਰਿਬੇਟ ਦਿੱਤੇ ਜਾਣਗੇ ਤਾਂ ਕਲਾਈਮੇਟ ਤਬਦੀਲੀ ਬਾਰੇ ਨਤੀਜੇ ਹਾਂ ਪੱਖੀ ਨਿਕਲਣੇ ਨੇ। ਇਸ ਮੰਤਵ ਲਈ ਤਕਨਾਲੋਜੀ ਵਿੱਚ ਨਿਵੇਸ਼ ਕਰਨਾ ਵੀ ਟੋਰੀਆਂ ਦਾ ਟੀਚਾ ਹੈ। ਕੰਜ਼ਰਵੇਟਿਵ ਮਕਾਨ ਮਾਲਕਾਂ ਨੂੰ 2 ਸਾਲਾਂ ਲਈ $3,800 ਤੱਕ ਦੇ ਟੈਕਸ ਦੀ ਰਿਬੇਟ ਦੇਣ ਦੀ ਗੱਲ ਕਰਦੇ ਨੇ ਤਾਂ ਜੋ ਐਨਰਜੀ ਬਣਾਉਣ ਵਾਲੇ ਯੰਤਰ ਘਰਾਂ ਵਿੱਚ ਫਿੱਟ ਕੀਤੇ ਜਾ ਸਕਣ। ਕੰਜ਼ਰਵੇਟਿਵ ਪਾਰਟੀ ਗੈਸਾਂ ਅਤੇ ਆਲ ਇੰਡਸਟਰੀ ਨੂੰ ਕਲਾਈਮੇਟ ਰਖਵਾਲੀ ਦੇ ਨਾਮ ਥੱਲੇ ਕੋਈ ਨੁਕਸਾਨ ਕਰਨ ਵਿੱਚ ਯਕੀਨ ਨਹੀਂ ਰੱਖਦੀ। ਸੋ ਸਟੋਰੀਆਂ ਦੀ ਸੋਚ ਇੰਡਸਟਰੀ ਦੇ ਮਾਧਿਅਮ ਕਲਾਈਮੇਟ ਦੀ ਰਖਵਾਲੀ ਕਰਨਾ ਹੈ। NDP ਕਲਾਈਮੇਟ ਤਬਦੀਲੀ ਨੂੰ ਲੈ ਕੇ ਇੱਕ ਗੰਭੀਰ ਵਿਚਾਰ ਰੱਖਣ ਵਾਲੀ ਪਾਰਟੀ ਹੈ। ਇਸ ਦੇ ਪਲੇਟਫਾਰਮ ਮੁਤਾਬਕ ਜੇ NDP ਸਰਕਾਰ ਬਣਦੀ ਹੈ ਤਾਂ ਸਾਲ 2030 ਤੱਕ ਗ੍ਰੀਨ ਹਾਊਸ ਐਮਿਸ਼ਨ ਨੂੰ ਘੱਟ ਕਰਕੇ ਉਸ ਪੱਧਰ ਉੱਤੇ ਲਿਆਂਦਾ ਜਾਵੇਗਾ ਜੋ ਸਾਲ 2005 ਵਿੱਚ ਹੁੰਦਾ ਸੀਗਾ। ਆਪਣੇ ਟੀਚੇ ਉੱਤੇ ਪੁੱਜਣ ਲਈ NDP ਕੋਲ ਸਭ ਤੋਂ ਕਾਰਗਰ ਕਦਮ ਲਿਬਰਲ ਕਾਰਬਨ ਟੈਕਸ ਦੀ ਨਕਲ ਕਰਨਾ ਹੀ ਹੈ। NDP ਦਾ ਆਖਣਾ ਹੈ ਕਿ ਸਾਲ 2019 ਤੋਂ 2022 ਤੱਕ ਉਹ ਲਿਬਰਲਾਂ ਵੱਲੋਂ ਲਾਏ ਗਏ ਕਾਰਬਨ ਟੈਕਸ ਨੂੰ ਜਾਰੀ ਰੱਖਣਗੇ। ਵਰਤਮਾਨ ਵਿੱਚ ਜੋ ਟੈਕਸ ਰਿਬੇਟ ਮਕਾਨ ਮਾਲਕਾਂ ਨੂੰ ਮਿਲਦੇ ਨੇ NDP ਸਰਕਾਰ ਉਸ ਵਿੱਚੋਂ ਧਨੀ ਲੋਕ ਜੋ ਕਿ ਮਲਟੀ ਮਿਲੀਅਨਰ ਏਅਰ ਹਨ ਉਹਨਾਂ ਨੂੰ ਮਨਫੀ ਕਰ ਦੇਵੇਗੀ ਅਤੇ NDP ਦੀ ਯੋਜਨਾ ਵਿੱਚ $3 ਬਿਲੀਅਨ ਦੇ ਨਿਵੇਸ਼ ਨਾਲ ਕੈਨੇਡੀਅਨ ਕਲਾਈਮੇਟ ਚੇਂਜ ਬੈਂਕ ਸਥਾਪਿਤ ਕਰਨਾ ਵੀ ਸ਼ਾਮਲ ਹੈ। ਮਾਹਰ ਸਵਾਲ ਕਰਦੇ ਨੇ ਕਿ NDP ਦੀ ਯੋਜਨਾ ਵਿੱਚ ਲਿਬਰਲ ਨਾਲੋਂ ਕੁਝ ਵੱਖਰਾ ਕਿਉਂ ਨਹੀਂ ਹੈ। ਜਿੱਥੋਂ ਤੱਕ ਗ੍ਰੀਨ ਪਾਰਟੀ ਦਾ ਸਵਾਲ ਹੈ, ਸੁਭਾਵਿਕ ਹੈ ਕਿ ਉਹ ਆਪਣੇ ਨਾਮ ਨੂੰ ਸੱਚਾ ਸਾਬਤ ਕਰਨ ਲਈ ਕਲਾਈਮੇਟ ਤਬਦੀਲੀ ਨੂੰ ਰੋਕਣ ਵਾਸਤੇ ਸਾਰਿਆਂ ਨਾਲੋਂ ਵੱਧ ਉਤਸ਼ਾਹਿਤ ਹੈ। ਪਾਰਟੀ ਲੀਡਰ ਦਾ ਨਾਰਾ ਹੈ ਕਿ ਜਿਵੇਂ ਦੂਜੀ ਸੰਸਾਰ ਜੰਗ ਦੌਰਾਨ ਵਿੰਸਟਨ ਚਰਚਿਲ ਨੇ ਫਾਸੀਵਾਦ ਨੂੰ ਰੋਕਣ ਦਾ ਬੀੜਾ ਚੁੱਕਿਆ ਸੀ, ਉਵੇਂ ਗ੍ਰੀਨ ਪਾਰਟੀ ਵਾਤਾਵਰਨ ਦੀ ਰਖਵਾਲੀ ਲਈ ਜੰਗ ਦਾ ਐਲਾਨ ਕਰਦੀ ਹੈ। ਪਰ ਕੀ ਵਾਤਾਵਰਨ ਦੀ ਜੰਗ ਜਿੱਤਣ ਲਈ ਗ੍ਰੀਨ ਪਾਰਟੀ ਕੋਲ ਢੁੱਕਵੇਂ ਹਥਿਆਰ ਮੌਜੂਦ ਨੇ? ਇਸ ਵਾਸਤੇ ਐਲਿਜ਼ਾਬੈਥ ਅਤੇ ਉਸਦੀ ਪਾਰਟੀ ਚੁੱਪ ਹੈ। ਜਿੱਥੇ NDP ਗ੍ਰੀਨ ਹਾਊਸ ਗੈਸਾਂ ਦੇ ਉਤਪਾਦਨ ਨੂੰ 2005 ਦੇ ਸਤਰ ਉੱਤੇ ਲਿਆਉਣਾ ਚਾਹੁੰਦੀ ਹੈ, ਗ੍ਰੀਨ ਪਾਰਟੀ ਗ੍ਰੀਨ ਹਾਊਸ ਗੈਸ ਮਿਸ਼ਨ ਉੱਤੇ ਉਸ ਤੋਂ ਵੀ 60% ਹੋਰ ਘੱਟ ਕਰਨ ਦਾ ਟੀਚਾ ਰੱਖਦੀ ਹੈ। ਗ੍ਰੀਨ ਪਾਰਟੀ ਵੀ ਕਾਰਬਨ ਟੈਕਸ ਲਾਏ ਜਾਣ ਦੇ ਹੱਕ ਵਿੱਚ ਹੈ, ਪਰ ਲਿਬਰਲਾਂ ਦਾ ਕਾਰਬਨ ਟੈਕਸ ਉਸ ਨੂੰ ਬੱਚਿਆਂ ਦੀ ਖੇਡ ਵਰਗਾ ਜਾਪਦਾ ਹੈ। ਗ੍ਰੀਨ ਪਾਰਟੀ ਦਾ ਇਰਾਦਾ ਹੈ ਕਿ ਸਾਲ 2030 ਤੱਕ ਲਿਬਰਲਾਂ ਦੇ ਕਾਰਬਨ ਟੈਕਸ ਵਿੱਚ ਪ੍ਰਤੀ ਟਨ $10 ਦਾ ਹੋਰ ਵਾਧਾ ਕੀਤਾ ਜਾਵੇਗਾ, ਜਿਸ ਬਦੌਲਤ ਉਹ ਸਾਲ ਉਸ ਸਾਲ ਕਾਰਬਨ ਟੈਕਸ ਦੀ ਦਰ $130 ਪ੍ਰਤੀ ਟਨ ਹੋਵੇਗੀ। 1 ਅਕਤੂਬਰ 2019 ਨੂੰ ਕਿਹੜੀ ਪਾਰਟੀ ਸਰਕਾਰ ਬਣਾਏਗੀ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਕਿਸ ਵਾਅਦੇ ਉੱਤੇ ਟਿੱਕੀ ਰਹੇਗੀ, ਇਸ ਬਾਰੇ ਗੱਲ ਕਰਨਾ ਰੱਬ ਦੇ ਘਰ ਦੀ ਥਾਂ ਲਾਉਣ ਬਰਾਬਰ ਹੋਵੇਗਾ। ਸੋ ਲੈਟ ਸੀ 21 ਤਰੀਕ ਨੂੰ ਕੌਣ ਜਿੱਤਦਾ ਅਤੇ ਇਸ ਵੱਡੇ ਸਵਾਲ ਨੂੰ, ਜਲਬਾਜ਼ੀ ਨੂੰ ਸੁਧਾਰਨ ਦੇ ਲਈ ਕਿਹੜੇ ਆਪਣੀ ਨੀਤੀ ਅਪਣਾਉਂਦੇ ਨੇ। ਮੈਂ ਪਹਿਲਾਂ ਦੱਸ ਚੁੱਕਿਆ ਕਿ ਬਈ ਇਹ ਉਹ ਕਰਤਾ ਪੁਰਖ ਦੇ ਹੱਥ ਹੀ ਆ, ਉਹਨੇ ਧਰਤੀ ਦਾ ਤਾਪਮਾਨ ਵਧਾਉਣਾ ਘਟਾਉਣਾ, ਉਹਨੇ ਅੱਖ ਦੇ ਫੋਰ 'ਚ ਹੀ ਸਾਰਾ ਕੁਛ ਕਰ ਦੇਣਾ ਆ, ਇਹ ਚਾਹੇ ਕੁਛ ਕਰੀ ਜਾਣ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਗੁਰਪ੍ਰੀਤ ਜੀ, ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ
ਬਹੁਤ ਸ਼ੁਕਰੀਆ ਗੁਰਬਾ ਸਰ।
ਸੋਮਵਾਰ ਨੂੰ ਡਿਬੇਟ ਸ਼ੁਰੂ ਹੋ ਜਾਣੀ ਹੈ,
ਬਿਲਕੁਲ ਜੀ,
ਇੱਥੇ ਸਵੇਰੇ 7:30 ਵਜੇ ਪਹਿਲੀ ਡਿਬੇਟ ਹੋਣੀ ਹੈ। ਇਮੀਗ੍ਰੇਸ਼ਨ ਦੇ ਪਰਸਪੈਕਟਿਵ ਤੋਂ ਤੁਸੀਂ ਕੀ ਸੋਚਦੇ ਹੋ ਕਿ ਕਿਹੜੇ ਸਵਾਲ ਅਸੀਂ ਕੈਂਡੀਡੇਟਾਂ ਨੂੰ ਪੁੱਛੀਏ?
ਸਵਾਲ ਤੋਂ ਪਹਿਲਾਂ ਮੈਂ ਇੱਕ ਥੋੜ੍ਹੀ ਜਿਹੀ ਸਟੱਡੀ ਸਾਂਝੀ ਕਰਦਾ, ਬੜੀ ਇੰਟਰਸਟਿੰਗ ਸੀ ਜੀ ਮੈਂ ਪੜ੍ਹ ਰਿਹਾ ਸੀਗਾ। ਸਿਰਫ 14% ਲੋਕ ਨੇ ਜਿਹੜੇ ਇਮੀਗ੍ਰੇਸ਼ਨ ਮਾਮਲੇ ਨੂੰ ਇੰਪੋਰਟੈਂਟ ਮਾਮਲਾ ਮੰਨਦੇ ਨੇ ਕੈਨੇਡਾ ਦੇ ਵਿੱਚੋਂ। ਇਹ ਸਟੱਡੀ ਹੈ ਜਿਹੜੀ ਇਹ 11 ਤੋਂ 16 ਸਪਟੰਬਰ ਦੇ ਵਿਚਾਲੇ ਕੰਡਕਟ ਕੀਤੀ ਗਈ ਸੀ।
14%
ਓਨਲੀ 14
ਹੋ ਗਏ। 14% ਇਮੀਗ੍ਰੇਸ਼ਨ ਨੂੰ ਅਹਿਮ ਸਮਝਦੇ ਨੇ, 2/3 ਕਲਾਈਮੇਟ ਚੇਂਜ ਨੂੰ ਸਮਝਦੇ ਨੇ, ਦੈਟਸ ਅ ਬਿਗ ਨੰਬਰ।
ਬਿਲਕੁਲ, ਤੇ ਨਾਲ ਹੈਲਥ ਕੇਅਰ, ਅਫੋਰਡੇਬਲ ਹਾਊਸਿੰਗ ਤੇ ਕਲਾਈਮੇਟ ਚੇਂਜ, ਇਹ ਮੇਨ ਜਿਹੜੇ ਮੁੱਦੇ ਨੇ ਤੇ। ਪਰ 14% ਲੋਕ ਇਹ ਸਮਝਦੇ ਨੇ ਕਿ ਇਮੀਗ੍ਰੇਸ਼ਨ ਮੁੱਦਾ, ਤੇ ਹੈਰਾਨੀ ਵਾਲੀ ਗੱਲ ਹੈ ਸਭ ਤੋਂ ਜ਼ਿਆਦਾ ਕਿਬੈਕ 'ਚ ਲੋਕ ਇਮੀਗ੍ਰੇਸ਼ਨ ਨੂੰ ਮੁੱਦਾ ਸਮਝਦੇ ਆ। 17% ਉੱਥੇ ਸਮਝਦੇ ਆ ਕਿ ਇਮੀਗ੍ਰੇਸ਼ਨ ਬਹੁਤ ਬੜਾ ਮੁੱਦਾ, ਕਿਉਂਕਿ ਆਪ ਨੂੰ ਪਤਾ ਹੈ ਕਿ ਆ ਜਿਹੜੇ ਰਿਲੀਜੀਅਸ ਸਿੰਬਲ ਕਰਕੇ ਮੁੱਦਾ ਹੋਇਆ। ਤੇ ਓਨਟੇਰੀਓ ਦੇ ਵਿੱਚ ਇਹ 14% ਹੈ, BC 'ਚ 11% ਨੇ ਜਿਹੜੇ ਇਮੀਗ੍ਰੇਸ਼ਨ ਨੂੰ ਮੁੱਦਾ ਸਮਝਦੇ ਨੇ, ਸਾਰਿਆਂ ਨੂੰ ਘੱਟ ਪ੍ਰੇਰੀਸ 'ਚ ਜਿਹੜਾ ਮੈਨੂੰ ਇਮੀਗ੍ਰੇਸ਼ਨ ਨੂੰ ਮੁੱਦਾ ਮੰਨਿਆ ਜਾਂਦਾ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇਹ ਪੁੱਛਿਆ ਗਿਆ ਕਿ ਕਿਹੜੀ ਪਾਰਟੀ ਸਭ ਤੋਂ ਵਧੀਆ ਇਮੀਗ੍ਰੇਸ਼ਨ ਦੇ ਮਾਮਲੇ ਨੂੰ ਹੈਂਡਲ ਕਰ ਸਕਦੀ ਹੈ, ਤਾਂ 42% ਨੇ ਕਿਹਾ ਕਿ ਕੰਜ਼ਰਵੇਟਿਵ ਹੈਂਡਲ ਕਰ ਸਕਦੇ ਨੇ, ਤੇ 35% ਨੇ ਕਿਹਾ ਕਿ ਲਿਬਰਲਸ ਹੈਂਡਲ ਕਰ ਸਕਦੇ ਨੇ। NDP ਗ੍ਰੀਨ ਦੇ ਨੰਬਰ ਬਹੁਤ ਛੋਟੇ ਹੈਗੇ ਆ ਜੀ।
ਕੱਲ੍ਹ ਮੇਰੇ ਨਾਲ ਇੱਕ ਭਾਈ ਬਹੁਤ ਲੜਿਆ, ਮੇਰਾ ਕਾਲਰ, ਮੇਰਾ ਸਰੋਤਾ, ਪਿਆਰਾ ਸਰੋਤਾ
ਜੀ,
ਪਾਕਿਸਤਾਨੀ ਮੂਲ ਦਾ ਮੇਰਾ ਪਿਆਰਾ ਸਰੋਤਾ, ਇਹ ਸਟੇਟਮੈਂਟ ਮੈਂ ਦਿੱਤੀ ਸੀ ਕਿ ਪੀਅਰ ਟਰੂਡੋ ਨਾਲੋਂ ਕਿਤੇ ਵੱਧ ਅਸਾਇਲਮ ਬ੍ਰਾਇਨ ਮਲੂਨੀ ਨੇ ਲੋਕਾਂ ਨੂੰ ਦਿੱਤੀ ਹੈ। ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਸਹਿਮਤ ਹੋ ਮੈਨੂੰ?
ਬਿਲਕੁਲ ਜੀ, ਇਹ 'ਚ ਕੋਈ ਦੋਰਾਵਾ ਨਹੀਂ ਹੈਗਾ, ਇਹ ਹਾਰਡ ਫੈਕਟ ਹੈਗਾ।
ਪਰ ਫਿਰ ਲੋਕ ਕਿਉਂ ਨਹੀਂ ਮੰਨਦੇ ਕਿ ਕਿਉਂ ਇਹ ਕਹੀ ਜਾਂਦੇ ਨੇ ਕਿ ਪੀਅਰ ਟਰੂਡੋ ਨੇ ਸਾਨੂੰ ਇੱਥੇ ਆ ਕੇ ਥਾਂ ਦਿੱਤਾ ਹੈ, ਅਸੀਂ ਪੀਅਰ ਟਰੂਡੋ ਕਰਕੇ ਇੱਥੇ ਵਸੇ ਹਾਂ?
ਇੱਕ ਪਰਸਪੈਕਟਿਵ ਹੈ ਜਿਹੜਾ ਉਹ ਕਈ ਵਾਰੀ ਬਿਲਟ ਹੁੰਦਾ ਹੈ, ਅਤੇ ਦੂਜੀ ਤੁਸੀਂ ਆਪਣੀ ਗੱਲ ਨੂੰ ਕਿਵੇਂ ਗੋ ਕ੍ਰੋਸ ਕਰ ਸਕਦੇ ਹੋ, ਕਿਵੇਂ ਲੋਕਾਂ ਨੂੰ ਕੀ ਸੁਣਾ ਸਕਦੇ ਹੋ ਜੋ ਸੁਣਨਾ ਚਾਹੁੰਦੇ ਨੇ, ਉਹ ਵੀ ਮੋਰ ਇੰਪੋਰਟੈਂਟ ਹੈ। ਸ਼ਾਇਦ ਕੰਜ਼ਰਵੇਟਿਵਸ ਕੋਲੇ ਇਹ ਸਕਿੱਲ ਨਹੀਂ ਹੈਗਾ, ਉਹ ਕਿਤੇ ਨਾ ਕਿਤੇ ਇਹਨੂੰ ਦੇ ਕੈਨੋਟ ਗੋ ਅਕਰੋਸ। ਜੇ ਪੇਰੈਂਟਸ ਦੀ ਐਪਲੀਕੇਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਕੰਜ਼ਰਵੇਟਿਵਸ ਦੇ ਟਾਈਮ ਦੇ ਵਿੱਚ ਹੀ ਪੇਰੈਂਟਸ ਗ੍ਰੈਂਡ ਪੇਰੈਂਟਸ ਦੀਆਂ ਐਪਲੀਕੇਸ਼ਨ ਪ੍ਰੋਸੈਸ ਹੋਈਆਂ ਨੇ, ਉਨੀਆਂ ਲਿਬਰਲਸ ਦੇ ਟਾਈਮ ਕਦੇ ਨਹੀਂ
ਮੰਨਦੇ,
ਕਿਉਂਕਿ ਉਹ ਗੋ ਅਕਰੋਸ ਨਹੀਂ ਕਰ ਸਕਦੇ ਜੀ। ਇਹ ਸਕਿੱਲ ਹੈ ਲਿਬਰਲ ਪਾਰਟੀ ਦੇ ਵਿੱਚੋਂ ਕਿ ਉਹ ਗੱਲ ਸੁਣਾ ਸਕਦੇ ਨੇ ਜੋ ਲੋਕ ਸੁਣਨੀ ਚਾਹੁੰਦੇ ਨੇ, ਤੇ ਕੰਜ਼ਰਵੇਟਿਵਸ ਉਹ ਨਹੀਂ ਸੁਣਾ ਸਕਦੇ, ਕਿਉਂਕਿ ਕੰਜ਼ਰਵੇਟਿਵਸ ਇੱਕ ਪ੍ਰੋਬਲਮ ਹੈ, ਉਹ ਪ੍ਰੋਬਲਮ ਹੈ ਉਹਨਾਂ ਦਾ ਇੱਕ ਕੋਰ ਵੋਟ ਬੇਸ ਹੈਗਾ ਜਿਹੜਾ ਕੁਛ ਹੋਰ ਸੁਣਨਾ ਚਾਹੁੰਦਾ, ਇੱਕ ਉਹਨਾਂ ਦਾ ਆਦਰ ਬੇਸ ਹੈਗਾ ਜਿਹੜਾ ਉਹਨਾਂ ਨੂੰ ਜਿਤਿਆ ਸਕਦਾ, ਉਹ ਕੁਛ ਹੋਰ ਸੁਣਨਾ ਚਾਹੁੰਦਾ। ਸੋ ਇਹ ਡਿਲੇਮਾ 'ਚ ਨੇ, ਮੈਂ ਬੋਲਾਂ ਕਿ ਨਾ ਬੋਲਾਂ, ਇਹ ਆਲਵੇਸ ਉਹਨਾਂ ਨੂੰ ਇਹ ਪ੍ਰੋਬਲਮ ਰਹਿੰਦੀ ਹੈ। ਜਦਕਿ ਲਿਬਰਲਸ ਦਾ ਬੇਸ ਆਪਾਂ ਵਰਡ ਲਿਬਰਲ ਹੈ ਤਾਂ ਫਿਰ ਉਹਦਾ ਬੇਸ ਵੀ ਡਿਫਰੈਂਟ ਹੋਊਗਾ। ਇਹਦੇ ਨਾਲ ਜਿਹੜਾ ਇੱਕ ਹੋਰ ਵੀ ਕੌਜ਼ ਹੈ, ਇੱਕ ਹੋਰ ਸਟੱਡੀ ਆਈ ਹੈਗੀ ਹੈ, ਉਹਦੇ 'ਚ ਜਦੋਂ ਪੁੱਛਿਆ ਲੋਕਾਂ ਨੂੰ ਕਿ ਰੈਫਿਊਜੀਜ਼ ਬਹੁਤ ਵੱਡਾ ਮੁੱਦਾ ਹੈਗਾ ਵੀ ਲੋਕ ਕਿੰਨੇ ਆ ਰਹੇ ਨੇ, ਤਾਂ ਐਕੂਰੇਟਲੀ ਜਿਹੜੇ ਐਸਟੀਮੇਟ ਕਰ ਸਕੇ, ਕਰੈਕਟਲੀ ਐਸਟੀਮੇਟ ਕਰ ਸਕੇ ਕਿ ਪਿਛਲੇ ਸਾਲ ਕਿੰਨੇ ਰੈਫਿਊਜੀਜ਼ ਐਡਮਿਟ ਹੋਏ ਨੇ, ਉਹ ਸਿਰਫ 12% ਸੀ, ਤੇ 61% ਲੋਕ ਓਵਰ ਐਸਟੀਮੇਟ ਕਰੀ ਬੈਠੇ ਸੀ, ਉਹਨਾਂ ਨੂੰ ਐਕਚੁਅਲ ਨੰਬਰ ਹੀ ਨਹੀਂ ਪਤਾ ਸੀ, ਪਰ ਉਹ ਸੋਚਦੇ ਸੀ ਬਹੁਤ ਜ਼ਿਆਦਾ ਕੀਤੇ ਹੈ, ਕਿਉਂਕਿ ਪਿਛਲੇ ਸਾਲ ਸਿਰਫ 28,000 ਨੂੰ ਹੀ ਐਡਮਿਟ ਕੀਤਾ ਗਿਆ ਹੈਗਾ।
ਪਰ ਜੇ 70,000 ਤਾਂ ਹਰ ਰੋਜ਼ 60 ਬੰਦੇ ਕਿਊਬੈਕ ਤੋਂ ਬਾਰਡਰ ਕ੍ਰੋਸ ਕਰਕੇ ਐਂਟਰ ਕਰਦੇ ਨੇ,
ਹਾਂਜੀ,
ਰੋਕਸਾਨਾ ਐਵਨਿਊ ਤੋਂ,
ਜਿਹੜਾ
ਨਹੀਂ ਹੈ ਨਾ, ਰੋਕਸੋਨਾ
ਰੋਕਸੈਨ
ਰੋਕਸੈਨ ਰੋਕਸੈਨ
ਸੋ ਜਿਹੜਾ ਇਸ਼ੂ ਹੈਗਾ ਗਰਵਾਲ ਸਾਹਿਬ, ਇੱਥੇ ਦੋ ਚੀਜ਼ਾਂ ਨੂੰ ਸਪਲਿਟ ਕਰਨਾ ਬਹੁਤ ਜ਼ਰੂਰੀ ਹੈ। ਇੱਕ ਹੈਗਾ ਜਿਹੜੇ ਲੋਕ ਆ ਰਹੇ ਨੇ ਤੇ ਇੱਕ ਜਿਹੜੇ ਰੈਫਿਊਜੀ ਐਡਮਿਟ ਹੋ ਕੇ ਪਰਮਾਨੈਂਟ ਰੈਜ਼ੀਡੈਂਟ ਬਣ ਰਹੇ ਨੇ। ਸੋ ਜਿਹੜੇ ਪਰਮਾਨੈਂਟ ਬਣ ਰਹੇ ਨੇ 28,000 ਹੀ ਸੀ, ਉਹ ਕੋਈ ਵਾਧੂ ਨੰਬਰ ਨਹੀਂ ਸੀ ਜਿਹੜੇ ਸੋਸਾਇਟੀ ਚ ਇੰਟੀਗ੍ਰੇਟ ਹੋਏ ਨੇ। ਇਹ ਤਾਂ ਜਿਹੜਾ ਸਿੰਘ ਵਰਸਿਸ ਕੈਨੇਡਾ ਕੇਸ ਹੈ ਸੁਪਰੀਮ ਕੋਰਟ ਦਾ, ਜਦੋਂ ਹੀ ਤੁਸੀਂ ਕੈਨੇਡਾ ਆ ਗਏ ਤੁਹਾਨੂੰ ਫੇਅਰ ਹੇਅਰਿੰਗ ਮਿਲਣੀ ਓ ਮਿਲਣੀ ਹੈ। ਸੋ ਉਹਦੇ ਤਾਂ ਕੋਈ ਰੋਕ ਨਹੀਂ, ਉਹ ਜਿੰਨੇ ਮਰਜ਼ੀ ਲੋਕ ਆ ਜਾਣ ਉਹਨੂੰ, ਇਸੇ ਕਰਕੇ ਤਾਂ ਹੇਅਰਿੰਗ ਟਾਈਮਸ ਨੇ ਜਿਹੜੇ ਉਹ ਵੱਧਦੇ ਜਾ ਰਹੇ ਨੇ ਜੀ। ਸੋ ਉਹ ਵਧਣ ਕਰਕੇ ਇਹ ਪ੍ਰੋਬਲਮ ਹੋ ਰਹੀ ਹੈ। ਹੁਣ ਆਪ ਜੀ ਦੇ ਉਹਦੇ ਸਵਾਲ ਤੇ ਆਉਣਾ ਮੈਂ ਕਿ ਜਦੋਂ ਡਿਬੇਟ ਸ਼ੁਰੂ ਹੋ ਰਹੀ ਹੈ ਤੇ ਕੁਐਸਚਨ ਕਿਹੜੇ ਪੁੱਛੇ ਜਾਣ। ਸਭ ਤੋਂ ਇੰਪੋਰਟੈਂਟ ਜਿਹੜਾ ਕੁਐਸਚਨ ਹੈਗਾ, ਜੇ ਆਪਾਂ ਰਿਫਿਊਜੀਜ਼ ਦੀ ਗੱਲ ਕਰੀਏ ਤਾਂ ਆਪਣੇ ਕੋਲ ਕਿਹੜੀ ਪਾਰਟੀ ਹੈ, ਜਿਵੇਂ ਤੁਸੀਂ ਰੌਕਸੇਨ ਐਵਨਿਊ ਦੀ ਗੱਲ ਕਰੀ, ਕਿਹੜੀ ਪਾਰਟੀ ਹੈ ਜਿਹਦੇ ਕੋਲ ਲੌਂਗ ਟਰਮ ਸਟ੍ਰੈਟਜੀ ਹੈਗੀ ਹੈ ਕਿ ਰੋਜ਼ ਇੰਨੇ ਬੰਦੇ ਦਾਖਲ ਹੋ ਜਾਂਦੇ ਨੇ, ਕਲੇਮ ਇਹਨਾਂ ਦੇ ਪ੍ਰੋਸੈਸ ਨਹੀਂ ਹੁੰਦੇ ਤੇ ਕਲੇਮ ਦਾ ਜਿਹੜੀ ਸਕਸੈਸ ਦਾ ਰੇਟ ਆ ਉਹ ਵੀ ਬਹੁਤ ਲੋ ਹੈ, ਉਹ ਤੋਂ ਬਾਅਦ ਚ ਇਹਨਾਂ ਲਈ ਕੀ ਲੌਂਗ ਟਰਮ ਸਟ੍ਰੈਟਜੀ, ਇਹਨਾਂ ਨੂੰ ਬਾਹਰ ਕਿਵੇਂ ਭੇਜਣਾ।
ਅੱਛਾ, ਤੁਸੀਂ ਸੋਮਵਾਰ ਨੂੰ ਸਾਡੇ ਪੈਨਲ ਚ ਬੈਠਣਾ ਪਸੰਦ ਕਰੋਗੇ?
ਐਕਚੁਅਲੀ ਮੇਰੀ ਹੇਅਰਿੰਗ ਹੈਗੀ ਜੀ ਉਹਦੇ, ਸੋ ਮੈਂ ਸਾਰਾ ਦਿਨ ਕੋਰਟ ਚ ਹੈਗਾ ਤੇ ਅਦਰਵਾਈਜ਼ ਆਈ ਵੁੱਡ
ਸੋਮਵਾਰ ਸ਼ਾਮ ਨੂੰ
ਮੰਗਲਵਾਰ ਸ਼ਾਮ ਨੂੰ ਕਰ ਰਹੇ ਜੀ, ਸੋਮਵਾਰ
ਮੰਗਲਵਾਰ ਸ਼ਾਮ ਨੂੰ ਪੰਜਾਬ ਤੇ ਹੋਣੀ ਹੈ, ਬੁੱਧਵਾਰ ਸ਼ਾਮ ਨੂੰ
ਫੈਡਰਲ ਮਾਮਲਾ ਜਾਂ ਪ੍ਰੋਵਿੰਸ਼ੀਅਲ ਮਾਮਲਾ। ਸਟੂਡੈਂਟਸ ਤਾਂ ਆਉਣਾ ਫੈਡਰਲ ਮਾਮਲਾ ਨਹੀਂ ਹੈਗਾ ਗਰੇਵਾਲ ਸਾਹਿਬ, ਇਹ ਪ੍ਰੋਵਿੰਸ਼ੀਅਲ ਮਾਮਲਾ। ਪ੍ਰੋਵਿੰਸ ਕਿੰਨੀਆਂ ਸੀਟਾਂ ਦਿੰਦੀ ਹੈ, ਕਿੰਨੇ ਸਕੂਲ ਖੋਲਦੀ ਹੈ, ਕਿੰਨੇ ਕਾਲਜਸ ਖੋਲਦੀ ਹੈ, ਪ੍ਰੋਵਿੰਸ ਦਾ ਮਾਮਲਾ। ਸੋ ਜਿੰਨੇ ਉਹ ਜ਼ਿਆਦਾ ਖੋਲੀ ਜਾਣਗੇ ਜੀ, ਉਹਨੇ ਜੇ ਤੁਹਾਡੇ ਕੋਲ ਲੈਜੀਟਿਮੇਟਲੀ ਇੱਕ ਸੈੱਟ ਕ੍ਰਾਈਟੇਰੀਆ ਤਾਂ ਕਿਵੇਂ ਰੋਕਿਆ ਜਾਊਗਾ ਉਹ ਗੱਲ। ਸੋ ਉਹਦੇ ਉੱਤੇ ਕੀ ਲੌਂਗ ਟਰਮ ਸਟ੍ਰੈਟਜੀ ਹੈਗੀ ਹੈ ਕਿ ਸਾਰੇ ਲੋਕ ਇੱਕ, ਜੇ ਆਪਾਂ ਮੰਨ ਲਈਏ ਮੈਜੋਰਿਟੀ, ਮੰਨ ਲਈਏ ਮੈਜੋਰਿਟੀ ਇਹ ਮੰਨ ਕੇ ਆਉਂਦੇ ਨੇ ਕਿ ਉਹ ਕਿਸੇ ਦਿਨ ਪਰਮਾਨੈਂਟ ਹੋ ਜਾਣਗੇ, ਪਰ ਆਪਣੇ ਕੋਲ ਤਾਂ 330,000 ਹਰ ਸਾਲ ਪਰਮਾਨੈਂਟ ਹੋ ਸਕਦੇ, ਇਹ ਤੋਂ ਵੱਧ ਹੋ ਨਹੀਂ ਸਕਦੇ। ਸੋ ਉਹਨਾਂ ਲਈ ਕੀ ਲੌਂਗ ਟਰਮ ਸਟ੍ਰੈਟਜੀ ਹੋਊਗੀ, ਜਿਹੜੇ ਲੋਕ ਆਪਦਾ ਸਰਟਨ ਟਾਈਮ ਤੋਂ ਬਾਅਦ ਜਦੋਂ ਉਹਨਾਂ ਦਾ ਲੀਗਲ ਵੈਲਿਡ ਸਟੈਟਸ ਖਤਮ ਹੋ ਜੂ, ਪਹਿਲਾਂ ਪੜ੍ਹਾਈ ਕਰ ਲਈ, ਫਿਰ ਉਹਨਾਂ ਨੇ ਉਹਨੂੰ ਵਰਕ ਪਰਮਿਟ ਮਿਲ ਗਿਆ, ਉਹ ਇਮੀਗ੍ਰੈਂਟ ਹੋ ਨਹੀਂ ਸਕੇ, ਉਹ ਤੋਂ ਬਾਅਦ ਉਹਨਾਂ ਲਈ ਲੌਂਗ ਟਰਮ ਸਟ੍ਰੈਟਜੀ ਕੀ ਹੈ। ਇਹ ਜਿਵੇਂ ਉਹ ਹੁੰਦਾ ਨੀ ਕਿ ਇੱਕ ਨਦੀ ਭਰਦੀ ਜਾ ਰਹੀ ਭਰਦੀ ਜਾ ਰਹੀ
ਆਪਣੇ ਦੋ ਮਿੰਟ ਨੇ ਕੁਇਕਲੀ, ਵਰਕ ਪਰਮਿਟ, ਉਹਦੇ ਬਾਅਦ ਇਮੀਗ੍ਰੇਸ਼ਨ ਨਹੀਂ ਮਿਲੇਗੀ, ਫਿਰ ਉਹਨੇ ਰਿਫਿਊਜੀ ਅਪਲਾਈ ਕਰ ਦਿੱਤਾ,
ਉਹਦੇ ਲਈ ਕੀ ਸਟ੍ਰੈਟਜੀ,
ਕਿੰਨੇ ਚਿਰ ਚ ਰਿਫਿਊਜੀ ਦੀ ਹੀਅਰਿੰਗ ਆਊਗੀ?
ਇਸ ਵੇਲੇ 26 ਮਹੀਨੇ ਦਾ ਟਾਈਮ,
26 ਮਹੀਨੇ ਬਾਅਦ ਉਹਦੀ ਰਿਫਿਊਜੀ ਅਪਲਾਈ ਕਰਨ ਦੀ ਹੀਅਰਿੰਗ ਆਈ, ਉਨੀ ਦੇਰ ਤੱਕ ਕੰਮ ਕਰ ਰਿਹਾ ਵਾ, ਉਸ ਤੋਂ ਬਾਅਦ ਰਿਫਿਊਜੀ ਅਪਲਾਈ ਦੇ ਵਿੱਚ ਉਹਨੂੰ ਅਸੈਪਟ ਨਹੀਂ ਕੀਤਾ ਗਿਆ, ਫਿਰ ਕੀ
ਰਾਈਟ, ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਇੱਕ ਹੋਰ ਅਪੀਲ ਕਰ ਸਕਦਾ ਜੀ,
ਹੋਰ ਅਪੀਲ ਕਰ, ਉਹ ਅਪੀਲ ਦਾ ਕੀ ਨਾਮ ਆ,
ਉਹ ਜਿਹੜੀ ਹੈਗੀ ਉਹ ਰਿਫਿਊਜੀ ਅਪੀਲ ਡਿਵੀਜ਼ਨ ਦੇ ਵਿੱਚ,
ਰਿਫਿਊਜੀ ਅਪੀਲ ਡਿਵੀਜ਼ਨ ਤੇ ਲੈ ਗਿਆ, ਉਹਦੀ ਕਿੰਨੇ ਚਿਰ ਬਾਅਦ ਸੁਣਵਾਈ ਹੋਣੀ,
ਉਹਦੀ ਵੀ ਫਿਰ ਉਹੀ 25-26 ਮਹੀਨੇ ਫਿਰ ਲੱਗਣੇ,
25-26 ਮਹੀਨੇ ਫਿਰ ਲੱਗ ਗਏ,
ਫਿਰ ਉਸ ਤੋਂ ਬਾਅਦ ਉਹ ਫੈਡਰਲ ਕੋਰਟ ਜਾ ਸਕਦਾ,
ਫਿਰ ਉਹ ਫੈਡਰਲ
8-10 ਮਹੀਨੇ ਫਿਰ ਲੱਗ ਜਾਂਦੇ,
8-10 ਮਹੀਨੇ
ਫਿਰ ਉਸ ਤੋਂ ਬਾਅਦ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ 8-10 ਮਹੀਨੇ ਉਹਨੂੰ ਲੱਗੇ ਜੀ,
ਠੀਕ ਹੈ।
ਸੋ ਇਹ ਜਿਹੜਾ
ਲਗਭਗ ਇਹ ਹੋ ਗਏ 7-8 ਸਾਲ ਹੋ ਗਏ,
ਬਿਲਕੁਲ ਸਹੀ,
ਉਦੋਂ ਤੱਕ ਉਹਦਾ ਇੰਡੀਆ ਵਾਲਾ ਪਾਸਪੋਰਟ ਐਕਸਪਾਇਰ ਹੋ ਗਿਆ,
ਤੇ ਫਿਰ ਇੰਡੀਆ ਪਾਸਪੋਰਟ ਉਹਨੂੰ ਮਿਲਣਾ ਨਹੀਂ,
ਇੰਡੀਆ ਪਾਸਪੋਰਟ ਉਹਨੂੰ ਮਿਲਣਾ ਨਹੀਂ ਗਾ, ਤੇ ਉਹਨੂੰ ਡਿਪੋਰਟ ਕਰ ਨਹੀਂ ਸਕਦਾ,
ਉਹਨਾਂ ਚਿਰ ਉਹਦੇ ਲਈ ਕੀ ਲੌਂਗ ਟਰਮ ਸਟ੍ਰੈਟਜੀ ਹੈ ਕਿ ਕਿਸੇ ਵੀ ਪਾਰਟੀ ਕੋਲ ਇਹ ਸਟ੍ਰੈਟਜੀ
ਹੈ। ਦਿਸ ਇਜ਼ ਦ ਮੈਸ, ਇਟਸ ਗੋਨਾ ਬੀ ਅ ਬਿਗ ਹਿਊਜ ਮੈਸ, ਇਹ ਜਿਹੜੀ ਅਸੀਂ ਹੁਣ ਗੱਲ ਕੀਤੀ ਹੈ ਇਹਨੂੰ ਵਿਚਾਰ ਕਰਿਓ, ਇਟਸ ਗੋਨਾ ਬੀ ਅ ਹਿਊਜ ਮੈਸ ਜੇ ਕਿਸੇ ਪਾਰਟੀ ਕੋਲ ਇਹਦਾ ਸਲੂਸ਼ਨ ਨਹੀਂ ਹੈਗਾ, ਕੈਨੇਡਾ ਦੇ ਵਿੱਚ ਬੜਾ ਵੱਡਾ ਇਹ ਸੰਕਟ ਹੋਣ ਵਾਲਾ ਆ। ਗੁਰਪ੍ਰੀਤ ਜੀ, ਸਮਾਂ ਸਮਾਪਤੀ ਵੱਲ ਹੈ ਅਤੇ ਸੋਰੀ ਤੁਹਾਡਾ ਅੱਜ ਹੋਰ ਸੰਦੇਸ਼ ਮੈਂ ਨਹੀਂ ਆਪਾਂ ਔਨਰ ਕਰ ਸਕਦੇ, ਨੰਬਰ ਦੇ ਦਿਓ, ਕੋਈ ਵੀ ਇਮੀਗ੍ਰੇਸ਼ਨ ਦੀ ਤੁਹਾਡੀ ਪ੍ਰੋਬਲਮ ਹੈ, ਤੁਸੀਂ ਸਪਾਊਸ ਨੂੰ ਸਪੋਂਸਰ ਕਰਨਾ, ਪੇਰੈਂਟਸ ਨੂੰ ਸਪੋਂਸਰ ਕਰਨਾ, ਜਾਂ ਫਿਰ ਤੁਸੀਂ ਹੋਰ ਕੋਈ ਇਮੀਗ੍ਰੇਸ਼ਨ ਲਈ ਸਲਾਹ ਮਸ਼ਵਰਾ ਕਰਨਾ ਤਾਂ
905-670-4444 905-670-4444
905-670-4444 ਇਹਨਾਂ ਨੰਬਰ ਹੈ। ਸਮਾਂ ਸਮਾਪਤੀ ਵਾਲਾ ਮੇਰਾ ਨੰਬਰ 416-970-5005। ਸਾਜਨਦੀਪ ਜੀ ਹੱਸਦਾ ਕਿ ਆਪਦੀ ਨਾਇਗਰਾ ਫਾਲ ਦੀ ਐਡ ਨਹੀਂ ਕਰ ਸਕੇ, ਹੁਣ ਮੈਂ ਸਾਰੇ ਰੇਡੀਓ ਦੇ ਉੱਤੇ ਅੱਜ ਸਾਰੀ ਦਿਹਾੜੀ ਸਾਰਿਆਂ ਨੂੰ ਪੈਸੇ ਦੇ ਕੇ ਐਡ ਕਰਨੀ ਹੈ ਆਪਦੀ, ਮੇਰੇ ਆਪਣੇ ਪ੍ਰੋਗਰਾਮ 'ਚ ਮੇਰੀ ਐਡ ਨਹੀਂ ਕਰਨ ਦਿੱਤੀ ਗਈ ਸਾਜਨਦੀਪ ਨੇ। ਥੈਂਕ ਯੂ ਸੋ ਮੱਚ, ਦਿਵਾ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Adnan Bashir of Cityscape and Buzzmax.ca present Living Legend, Ustad Rohak Fateh Ali Khan, live in concert. On Friday, October 18th, 2019.
at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
खरीद फर्नीचर रास्ते से ना लेना सूट डॉलर मार्ट से ना पीना बासी कॉफी अच्छा लगता नहीं ना बनाओ इंटर्न को सीईओ ना खिलाओ फास्ट फूड क्लाइंट को ना लगाओ मस्का बॉस को अच्छा लगता नहीं हमें मिलता है वही जो हम चाहते यूज ओरिजिनल एचपी टोनर हर चिंता होगी दूर
100% रिलायबल एनवायरमेंटली रिस्पॉन्सिबल ऑलवेज ट्रस्ट ओरिजिनल एचपी टोनर
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है अपने हक जानने लई या सलाह लैण लई अज ही SNS लॉयर्स नूं कॉल करो 416-655-2000
कुछ पल इंसान की जिंदगी में पहली बार आते हैं इसीलिए आप सिर्फ उन लम्हों को जिएं बाकी हम पर छोड़ दें 20 साल का वसी तजर्बा लिए हम हैं वुडबाइन बैंक्वेट एंड कन्वेंशनल हॉल शानदार इंटीरियर लार्ज हॉल्स स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस बनाए आपके हर लम्हे को हमेशा यादगार वुडबाइन बैंक्वेट हॉल 30 Y Regent Boulevard Toronto. Booking और रिजर्वेशन के लिए अभी कॉल करें 416-743-0003
आप सुन रहे हैं WTR 770 AM साज़ोबाज़ ब्रॉडकास्टिंग